ਸੰਸਾਰ ਦੀ ਕਮਾਂ ਨਾਲ ਪਿਆਰ ਨਹੀਂ ਰਹੇਗਾ, ਸੰਸਾਰ ਦੀ ਪ੍ਰਾਰਥਨਾ ਨਾਲ ਪਿਆਰ ਨਹੀਂ ਰਹੇਗਾ, ਜਿਤਨਾ ਪਿਆਰ ਸਤਸੰਗ ਨੇ ਹੋ ਲਿਆ। ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗ ਤੇ ਪਿਆਰ, ਹਰ ਗੁਰੂ ਨਾਨਕ ਜੀ ਨੂੰ ਤਰਸਿਓ, ਹਰੀ ਸਰੂਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਉਸ ਗੁਰੂ ਨਾਨਕ ਦੇ ਚਰਨ ਜਿਨ੍ਹਾਂ ਨੇ ਤਰਸੇ ਸਨ ਉਹਨਾਂ ਮਹਾਤਮਾ ਜੀ ਨਾਲ ਦੱਸਦੇ, ਸੰਗਤ ਜੀ ਪਿਆਰ ਕੇ ਗੁਰੂ ਨਾਨਕ ਦੀ ਪੂਜਾ, ਗੁਰੂ ਨਾਨਕ ਦਾ ਇਹ ਗਰਵ ਹੈ। ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀ ਉਹ ਉਧਾਰ, ਉਹਨੇ ਆਪਣੀਆਂ ਸਾਰੀਆਂ ਕੁਲਾਂ ਦੀ ਤਾਰ ਜਿਹਨਾਂ ਨੇ ਗੁਰੂ ਨਾਨਕ ਦੇ ਚਰਨ ਪਰਸੇ। ਜੈਸੇ ਬਾਬਾ ਨਰ ਸਿੰਘ ਜੀ ਨੇ ਗੁਰੂ ਨਾਨਕ ਦੇ ਚਰਨ ਪਰਸੇ, ਸਤ ਬਾਬਾ ਈਸ਼ਵਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਦੇ ਚਰਨ ਪਰਸੇ ਆਪਣੀਆਂ ਕੁਲਾਂ ਦੀ ਤਾਰ। ਇਸ ਵਾਸਤੇ ਸਤਸੰਗ ਦਾ ਬਹੁਤ ਵੱਡਾ ਮਹੱਤਵ ਹੈ। ਸੰਗਤ ਦਾ ਹੁਣ ਬਹੁਤ ਅਧਿਕਾਰੀ ਕਹਿੰਦੇ ਇੰਨਾ ਹੈ ਜਿਹੜਾ ਕਿਹਾ ਨਾ ਜਾਏ। ਅਧੀ ਟੁਕੜੀ ਇਹ ਹੈ, ਅਗਲੀ ਅੱਧੀ ਟੁਕੜੀ ਜੇ ਦੱਸਿਆ, ਪਰ ਸੂਆ ਗਰਕ ਉਧਾਰੇ, ਇਹ ਸੰਗਤ ਦਾ ਫਲ ਸੀ ਜਿਹੜੇ ਗਰਕਾ ਪਾਪੜ ਸੰਸਾਰ ਤੋਂ ਪਾਪੜ ਮੁਕਤ ਹੋ ਕੇ ਸੂਆ ਨਾਲ ਪਹੁੰਚੇ। ਤੋਤਾ ਇੱਕ ਪੰਛੀ ਹੈ, ਤੋਤਾ ਕੋਈ ਮਹਾਂਪੁਰਸ਼ ਨਹੀਂ ਸੀ, ਤੋਤਾ ਕੋਈ ਗੁਰੂ ਨਹੀਂ ਸੀ, ਕੋਈ ਕਥਾ ਨਹੀਂ ਕਰਨ ਵਾਲਾ, ਕੋਈ ਕੀਰਤਨ ਨਹੀਂ ਕਰਨ ਵਾਲਾ, ਕੋਈ ਸੂਝ ਨਹੀਂ, ਇੱਕ ਪੰਛੀ ਹੈ ਪਿੰਜਰੇ ਦੇ ਵਿੱਚ ਕੈਦ। ਪਰ ਉਸ ਤੋਤੇ ਦਾ ਰਾਮ ਰਾਮ ਕਹਿਣ ਦਾ ਸੁਭਾਅ ਬਣਾ ਦਿੱਤਾ ਸੀ ਕਿਸੇ ਮਹਾਂਪੁਰਸ਼ ਦੀ ਸੰਗਤ ਹੋ ਗਈ ਉਸ ਤੋਤੇ ਨੂੰ, ਕਿ ਉਸ ਤੋਤੇ ਦੀ ਸੰਗਤ ਗਰਦਲ ਹੋਈ ਹੈ ਜਿਹੜਾ ਰਾਮ ਰਾਮ ਕਹਿਣ ਵਾਲਾ ਹੁੰਦਾ। ਫਿਰ ਭਾਈ ਜਿਹੜੇ ਪਰਮੇਸ਼ਵਰ ਦਾ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਨੂੰ ਉਹਨਾਂ ਦੀ ਸੰਗਤ ਦਾ ਕਿਉਂ ਨਹੀਂ ਫਰਕ ਹੋਏਗਾ? ਇੱਕ ਤੋਤੇ ਦੀ ਸੰਗਤ ਗਰਦਲ ਨੂੰ ਦਾਤ ਦਿੰਦੀ ਹੈ। ਇਸ ਲਈ ਮਹਾਰਾਜ ਸਾਹਿਬ ਜੀ ਨੇ ਪ੍ਰਵਾਨ ਕੀਤਾ ਸੰਗਤ ਦਾ ਬਲ ਬਹੁਤ ਪਰ ਸੂਆ ਕਰ ਉੱਠਦਾ ਹੈ, ਗਰਦਲ ਵਰਗੀਆਂ ਪਾਪਣਾ ਕਰ ਰਹੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿਧਾਂਤੋਂ ਭਾਈ ਗੁਰਦਾਸ ਸਾਹਿਬ ਨੂੰ ਕਰਦੇ ਹੋਏ ਵਿਆਸ ਨੂੰ, ਉਹ ਕਹਿੰਦੇ ਨੇ ਸੰਗਤ ਵਿੱਚ ਆ ਕੇ ਬਹਿਣ ਦਾ, ਸੰਗਤ ਵਿੱਚ ਆ ਕੇ ਗੁਰਮੁਖ ਸਿਧਾਂਤ ਦੇ ਸਰਵਨ ਕਰਨ ਦਾ ਮਹਾਤਮਾ ਇਸ ਲਈ ਬਣ ਜਾਂਦਾ ਹੈ। ਘਰ ਬੈਠੇ ਵੀ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਟੀਕਿਆਂ ਰਾਹੀਂ ਪੜ੍ਹਦੇ ਹੋ, ਮੀਰੀ ਦਾ ਚੁੱਕਿਆ ਤਾਂ ਉਹਦੀ ਨਾਲ ਸੌਖਾ ਹੋ ਗਿਆ, ਆਵਾਜ਼ ਰੈਗੂਲਰ ਦੂਰ ਬੈਠੇ ਸੁਣ ਸਕਦੇ ਹੋ। ਪਰ ਜਿਹੜਾ ਸਿਧਾਂਤ ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਦਾ ਬੋਝ ਪੇ ਦੇ ਰਹੇ ਨੇ, ਉਹਦੇ ਅਨੁਸਾਰ ਤਾਂ ਸੰਗਤ ਵਿੱਚ ਹੀ ਆਉਣਾ ਪਏਗਾ। ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਵਾਨ ਕੀਤਾ ਕਿ ਭਗਵਾਨ ਨੂੰ ਪੁੱਛਿਆ ਸੀ ਤੁਹਾਡਾ ਅਸਲੀ ਘਰ ਜਿਹੜਾ ਹੈ, ਨਿਜ ਘਰ ਨੇੜੋ ਸਾਧ ਸੰਗਤ ਨਾਲ ਗੁਣ, ਇਹ ਨਾਲ ਗੁਣੀ ਮੇਰਾ ਨਿਜ ਆਪਣਾ ਘਰ ਸਾਧ ਸੰਗਤ ਹੈ, ਨਿਜ ਘਰ ਮੇਰੋ ਸਾਧ ਸੰਗਤ ਨਾਲ ਗੁਣ, ਸਾਧ ਸੰਗ ਮੇਰੋ ਦੇ ਹੀ ਰੂਪ ਹੈ, ਨਿਜ ਘਰ ਮੇਰਾ ਸਾਧ ਸੰਗਤ ਨਾਲ ਗੁਣੀ, ਦਰਸ਼ਨ ਸਾਧ ਸੰਗ ਜੇ ਕੋਈ ਸਾਧੂਆਂ ਦੇ ਦਰਸ਼ਨ ਕਰੇ, ਸੰਗਤ ਦੇ ਦਰਸ਼ਨ ਕਰੇ, ਇਹ ਮੇਰਾ ਨਿਜ ਆਪਣਾ ਸਰੂਪ ਹੈ ਸਾਧ ਸੰਗਤ, ਪਰ ਸਾਧੂ ਵੀ ਮੇਰਾ ਰੂਪ ਹਨ, ਦਰਸ਼ਨ ਸਾਧ ਸੰਗ ਮੇਰੋ ਹੀ ਰੂਪ ਹੈ, ਇਹ ਮੇਰਾ ਘਰ ਹੈ, ਆਹ ਮੇਰਾ ਸਰੂਪ ਹੈ। ਦੇਖੋ ਭਾਈ ਕਹਿੰਦੇ ਕਹਿੰਦੇ ਹੈ ਕਿ ਪਰਮੇਸ਼ਰ ਨੇ ਕਿਹਾ ਵੀ ਸਾਧ ਸੰਗਤ ਦਾ ਮੇਰਾ ਘਰ ਹੈ ਜਿੱਥੇ ਮੈਂ ਰਹਿਣਾ, ਇਹ ਸਾਧੂ ਮੇਰਾ ਰੂਪ ਹੈ, ਸਾਧ ਸੰਗਤ ਦਾ ਸਾਰੀ ਪਰਮੇਸ਼ਰ ਦਾ ਰੂਪ ਹੈ। ਇੱਕ ਜਗ੍ਹਾ ਹੋਰ ਭਾਈ ਸਾਹਿਬ ਕਹਿੰਦੇ ਨੇ ਸਾਧ ਸੰਗਤ ਦੀ ਗਿਣਤੀ ਦਾ ਵੇਰਵਾ ਦਿੰਦੇ ਨੇ, ਸਤਸੰਗਤ ਦੇ ਵਿੱਚ ਕਿੰਨੇ ਘੱਟੋ ਘੱਟ ਮਨੁੱਖ ਚਾਹੀਦੇ ਜਿਹਨਾਂ ਨੂੰ ਕਿ ਸਤਸੰਗਤ ਦਾ ਦਰਜਾ ਦਿੰਦਾ। ਭਾਈ ਸਾਹਿਬ ਨੇ ਇੱਕ ਸਿੱਖ ਜਿਹਦਾ ਕੱਲਾ ਹੋਵੇ ਤਾਂ ਸਿੱਖੇ ਹੋ, ਹੋਰ ਕੋਈ ਪਾਤੀ ਜੇ ਦੋ ਹੋ ਜਾਣ, ਇੱਕ ਸਿੱਖ ਦੋਏ ਸਾਧ ਸੰਗਤ, ਇੱਕ ਸੁਣਾਉਣ ਵਾਲਾ ਹੋਵੇ ਇੱਕ ਸੁਣਨ ਵਾਲਾ ਹੋਵੇ ਤਾਂ ਸਮਝ ਲੈਣਾ ਕਿ ਸਤਸੰਗਤ ਹੋਵੇ। ਸੁਣਨ ਵਾਲਾ ਇੱਕ ਹੋਵੇ, ਸੁਣਾਉਣ ਵਾਲਾ ਤਾਂ ਇੱਕ ਹੈ ਹੀ, ਸੁਣਨ ਵਾਲਾ ਵੀ ਇੱਕ ਹੋਵੇ, ਭਾਵੇਂ ਸੁਣਨ ਵਾਲਾ ਇੱਕ ਲੱਗ ਹੋਵੇ, ਭਾਵੇਂ ਸੁਣਨ ਵਾਲਾ ਇੱਕ ਹੋਵੇ, ਸਤ ਸੰਗਤ ਦਾ ਦਰਜਾ ਦਰਜ ਹੈ। ਇਸ ਤੋਂ ਅੱਗੇ ਭਾਈ ਸਾਹਿਬ ਕਹਿੰਦੇ ਹੈ ਸੰਗੀ ਪਰਮੇਸ਼ਰ ਜੀ, ਪੰਜ ਪੂਰੇ ਹੋ ਜਾਣ ਸੁਣਨ ਵਾਲੇ ਤਾਂ ਸਮਝੋ ਵੀ ਪਰਮੇਸ਼ਰ ਆਪ ਹੀ ਹਾਜ਼ਰ ਹੋ ਗਿਆ, ਪਰਮੇਸ਼ਰ ਬੈਠਾ। ਪੰਜਾਂ ਦੀ ਗਿਣਤੀ ਚ ਪਰਮੇਸ਼ਰ ਦਾ ਵਾਸਾ ਬਣੇ ਹੈ, ਘੱਟੋ ਘੱਟ ਪੰਜ ਸਰੀਰ ਹੋਣ ਤੇ ਬਹੁਤੇ ਪਰਮੇਸ਼ਰ ਦਾ ਰੂਪ ਹੀ ਅਸਰ, ਬਹੁਤੇ ਅਗਰਤਾਂ ਵੀ ਹੋਣ ਜਿਹਦੇ ਨੇ ਮੇਲੇ ਵੀ ਲੱਗ ਲੱਗੇ। ਸੋ ਇਸ ਕਰਕੇ ਸਾਰੇ ਸਾਹਿਬ ਜੀ ਨੇ ਆਪਣੀ ਰਚਨਾ ਦੇ ਅੰਦਰ ਇਹ ਵਿਚਾਰ ਦਿੱਤੇ ਹਨ ਕਿ ਸਾਧ ਸੰਗਤ ਦੇ ਅੰਦਰ ਪਰਮੇਸ਼ਰ ਆਪ ਵਸ ਰਿਹਾ ਹੈ। ਸਾਧ ਸੰਗਤ ਨੇ ਦੱਸਿਆ ਗੋਪਾਲ ਕਿਰਤ ਸੰਯੋਗੀ ਭੈਰਾ ਭਾਲ, ਸਾਧ ਸੰਗਤ ਨੇ ਦੱਸਿਆ ਗੋਪਾਲ, ਸਾਧ ਸੰਗਤ ਗੋਪਾਲ ਪਰਮੇਸ਼ਰ ਆਪ ਵਸੇ, ਜਿਸ ਸੰਗਤ ਹਰ ਧਰਮ ਵਰਤਦਾ। ਇਤਨਾ ਸੁੰਦਰ ਵਿਚਾਰ ਪੱਤਰ ਪਾਉਣਾ ਚਾਹੀਦਾ, ਜਿਸ ਸੰਗਤ ਹਰ ਧਰਮ ਵਰਤਦਾ, ਸੰਗਤ ਦੇ ਵਿੱਚ ਵਾਹਿਗੁਰੂ ਵਰਤ ਰਿਹਾ ਹੈ, ਤਾਂ ਕਹਿੰਦੇ ਮਿਲੇਗਾ ਤੁਮ ਬੁੱਝੋ ਸਬਦ ਵਿਚਾਰ, ਗੁਰਬਾਣੀ ਦੇ ਸ਼ਬਦਾਂ ਨੂੰ ਸਮਝੋ ਤਾਂ ਫਿਰ ਇਹ ਸਮਝ ਆਏਗੀ। ਉਹ ਜੇ ਜਾਣਨਾ ਤਾਂ ਗੁਰਬਾਣੀ ਦੇ ਅਰਥਾਂ ਨੂੰ ਜਾਣਨ ਦੀ ਲੋੜ ਹੈ, ਬੁੱਝੋ ਸਬਦ ਵਿਚਾਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਸੰਗਤ ਦਾ ਮੇਰੇ ਮਾਧੁਰ ਜੀ ਸਤਸੰਗਤ ਮੇਰੇ ਹੋ ਸਕਿਆ, ਮਾਧੁਰ ਦਾਰਾ ਕਰਕੇ ਕਸ਼ਮੀਰ ਦੇ ਵਿੱਚ ਰਹਿਣ ਵਾਲਾ ਬਾਦਸ਼ਾਹ ਦੀ ਚੋਰੀ, ਉਸ ਵੇਲੇ ਚੋਰੀ ਦਾ ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਸੀ ਤੇ ਚੋਰੀ ਕਰਨ ਵਾਲੇ ਸੂਈ ਤੇ ਟੰਗਿਆ ਜਾਂਦਾ ਸੀ। ਉਸ ਵੇਲੇ ਦਾ ਘਰੇ ਸੂਈ ਦਾ ਗੁਰਦੁਆਰਾ ਬਣਿਆ ਦੇ ਗੁਰਬਾਦ ਦੇ ਵਿੱਚ, ਇਸੇ ਗੱਲ ਦਾ ਸੀ। ਚੋਰੀ ਗੁਰਦਾਨ ਤੋਂ ਚੋਰ ਪਕੜਿਆ ਗਿਆ, ਬਾਦਸ਼ਾਹ ਨੇ ਕਹਿ ਦਿੱਤਾ ਸੀ ਕਿ ਇਹ ਅੱਜ ਤੋਂ ਬਾਅਦ ਜਿਹੜਾ ਹੁਕਮ ਸੁਣਾ ਦਿਓ, ਰਾਤ ਦੇ ਸਮੇਂ 12 ਵਜੇ ਤੋਂ ਬਾਅਦ ਜਿਹੜਾ ਵੀ ਕੋਈ ਇੱਧਰ ਉੱਧਰ ਫਿਰਦਾ ਪਕੜਿਆ ਗਿਆ ਉਹ ਚੋਰ ਸਮਝ ਕੇ ਸਜ਼ਾ ਦਾ ਹੱਥ ਮਾਰ ਗਿਆ। ਬਾਦ ਉਦਾਸ ਹੋ ਗਈ ਸੀ, ਗੁਰੂ ਸਾਹਿਬ ਨੇ ਭੇਜਿਆ ਸੀ ਕਸ਼ਮੀਰ ਪ੍ਰਚਾਰ ਕਰਨ ਵਾਸਤੇ, ਸੰਗਤ ਕਹਿਣ ਦੀ ਮਹਾਰਾਜ ਹੁਣ ਸਮੇਂ ਸਿਰ ਦਾ ਫਲ ਭੋਗ ਪਾ ਲਿਆ ਕਰਿਓ, ਵੀ ਬਾਦਸ਼ਾਹ ਦਾ ਸੌ ਐਸੇ ਹੀ ਹੋਣਾ ਸੀ। ਇੱਕ ਦਿਨ ਵੱਧ ਦਾਸੀ ਇੰਨਾ ਰਸ ਵਿੱਚ ਗੁਰਜ ਹੋ ਗਏ, ਨੇਤਰ ਖੋਲੇ ਨਾ ਵੇਖਿਆ ਨਾ ਕਥਾ ਦੇ ਰਸ ਵਿੱਚ ਆਨੰਦ ਮਾਣਦੇ ਮਾਣਦੇ, ਆਪਣੇ ਨਿੱਜ ਸਰੂਪ ਦਾ ਆਨੰਦ ਮਾਣਦੇ, ਗੁਰਬਾਣੀ ਦੇ ਅਰਥਾਂ ਵਿੱਚ ਇੰਨਾ ਭਿੱਜ ਗਏ, ਸਮੇਂ ਦਾ ਚੇਤਾ ਲੋਕ ਉੱਠ ਕੇ ਜਾਣਾ ਸ਼ੁਰੂ। ਮਾਧ ਦਾਸ ਨੂੰ ਪਤਾ ਨਹੀਂ ਲੱਗੇ, ਉਠਦੇ ਉਠਦੇ ਸਾਰੇ ਚਲੇ ਗਏ, ਸਿਰ ਦੇ ਇੱਕ ਨੌਜਵਾਨ ਰਹਿ ਗਏ। ਜਦ ਮਾਧ ਦਾਸ ਨੇ ਖੋਲੇ ਨੇਤਰ, ਸਾਧ ਸੰਗਤ ਹੈ ਹੀ ਨਹੀਂ, ਜਿਹਨੂੰ ਸਾਧ ਸੰਗਤ ਸਾਧ ਸੰਗਤ ਸਾਡੀ ਕਲਾ ਕਰ ਰਹੇ ਸਿਰ ਜੀ, ਇੱਕ ਨੌਜਵਾਨ ਬੈਠਾ, ਕਦਾ ਨੀ ਸਮਾਪਤੀ ਹੋਈ, ਮਹਾਤਮਾ ਦੀ ਦ੍ਰਿਸ਼ਟੀ ਉਹਦੇ ਤੇ ਹੋ ਗਈ, ਕਹਿਣ ਲੱਗੇ ਕਾਕਾ ਸਾਰੀ ਸੰਗਤ ਚਲੇ ਗਏ ਤੂੰ ਹੀ ਗਿਆ। ਕਹਿੰਦੇ ਮਹਾਰਾਜ ਜੀ ਨੇ ਦੋ ਦਿੱਤਾ, ਇੱਕ ਤਾਂ ਮੇਰਾ ਨਿਜੰਬਾ ਹੁੰਦਾ ਸੀ, ਮੈਂ ਸਾਰੀ ਕਥਾ ਸੁਣ ਕੇ ਜਾਣਾ, ਦੂਸਰੀ ਗੱਲ ਇਹ ਸੀ ਕਿ ਫਿਰ ਉਹ ਸਰੋਤਾ ਕਹਿ ਰਹੇ ਜੀ ਭੈੜੇ ਦੀ ਜੀ ਬੈਠਾ ਰਿਹਾ, ਇਹ ਜਿਹੜੇ ਚਲੇ ਗਏ ਇਹਨਾਂ ਨੂੰ ਬਾਦਸ਼ਾਹ ਦਾ ਭੈ ਹੈ ਤੇ ਮੈਨੂੰ ਹੁਣ ਕਥਾ ਦੇ ਭੈ ਜਿਹੜਾ ਚੁੱਕ ਲੱਤਾ ਨਿਰਭਉ ਜਾਂਦਾ ਸਰਲ ਹੋ ਗਿਆ, ਮੇਰਾ ਤਾਂ ਗੱਲ ਮੁੱਕ ਚੁੱਕਾ ਹੈ, ਜੋ ਤੁਹਾਨੂੰ ਮਹਾਤਮਾ ਬਹੁਤ ਬਹੁਤ ਗੁਰੂ ਦਾ ਵੀ ਰਹੇਗਾ, ਉਹ ਉੱਥੋਂ ਨਿਕਲਦੇ ਹੀ ਬੋਲਦਾ ਰਹੇ ਸਾਡੇ ਆਪਣੀ ਲਾਲਚ ਹਵਾਲਾ ਦੇ ਦਿੱਤਾ, ਅਗਲੇ ਨੂੰ ਬਾਦਸ਼ਾਹ ਨੇ ਪੇਸ਼ ਕਰ ਦਿੱਤਾ, ਇਹ ਹਵਾਲਾ ਵੀ ਨਿਕਲਦਾ ਪਿਆ। ਪਤਾ ਪੁੱਛਿਆ ਨੌਜਵਾਨ ਤੈਨੂੰ ਮੇਰਾ ਗੱਲ ਨਹੀਂ ਸੀ ਚੱਲਿਆ ਜੀ, ਡਰ ਤਾਂ ਪਰਮੇਸ਼ਰ ਦਾ ਹੋਣਾ ਚਾਹੀਦਾ ਸਾਰੇ ਨੂੰ, ਪ੍ਰਭਾਵ ਇਹ ਅਗਨੇ ਚੋਰ ਹੈ, ਕਹਿੰਦੇ ਤਾਂ ਚੋਰ ਕਹਿੰਦੇ ਹੁੰਦੇ ਆ, ਇਹ ਤਾਂ ਮੈਂ ਦੇ ਸਰ ਮੇਰੇ ਹੁਕਮ ਤੋਂ ਹੀ ਤਾਂ ਹੋ ਗਿਆ, ਕਹਿਣ ਲੱਗੇ ਮਹਾਰਾਜ ਮਜ਼ਬੂਰੀ ਇਹ ਹੋ ਗਈ, ਮੈਂ ਤਾਂ ਸੰਤਾਂ ਦੀ ਕਥਾ ਸੁਣ ਜਾਂਦਾ ਹੁੰਦਾ ਸੀ, ਕਥਾ ਦਾ ਹੋ ਰੇਟ ਪਿਆ ਮੈਂ, ਕਹਿੰਦੇ ਤਾਂ ਗੱਲ ਹੀ ਕੱਟਦੇ ਚੋਰ ਸਾਰੇ ਵਾਲੇ ਜਾ ਚਲੇ ਜਾਂਦੇ, ਉਹ ਮਰਨ ਤੋਂ ਪਹਿਲਾਂ ਕਿਸੇ ਨੂੰ ਮਿਲਣਾ ਚਾਹੁੰਦੇ ਤਾਂ ਮਿਲ ਸਕਦਾ, ਪਰ ਤੈਨੂੰ ਹੁਣ ਮੈਂ ਸਜਾਏ ਮੌਤ ਦੇ, ਗੁਨਾਹ ਕੋਈ ਵੀ ਨਹੀਂ ਸਜਾਏ ਮੌਤ ਕਹਿੰਦੇ ਵੀ ਫਿਰ ਇਸ ਤਰ੍ਹਾਂ ਕਰੋਗੇ ਪਰਿਵਾਰ ਵਾਲਿਆਂ ਨੂੰ ਕਵਰ ਕਰ ਦਿਓ। ਕਹਿੰਦੇ ਪਰਿਵਾਰ ਨੂੰ ਮਿਲੇ, ਮਾਂ ਨੂੰ, ਪਿਤਾ ਨੂੰ, ਘਰਵਾਲੀ ਨੂੰ, ਬੱਚਿਆਂ ਸਾਰਿਆਂ ਨੇ ਜਵਾਬ ਵਧੀਆ ਦਿੱਤਾ। ਮਾਂ ਨੂੰ ਪੁੱਛਿਆ ਇਹਦੀ ਪੁੱਤ ਦਾ ਹੈਗਾ ਜ਼ਰੂਰ ਮੇਰਾ, ਪਰ ਸਾਨੂੰ ਨੀ ਪਤਾ ਵੀ ਕਿੱਧਰੋਂ ਪੜਿਆ ਫਿਰਦਾ, ਆਵਾਰਾ ਗੱਡੀਆਂ ਕਰਦਾ ਫਿਰਦਾ, ਤੁਸੀਂ ਨਾ ਦੋ। ਮਾਂ ਪਿਓ ਦੋਨਾਂ ਦਾ ਇਹ ਕਹਿ ਦਿੱਤਾ ਸਾਡੇ ਤਾਂ ਕੰਮ ਦਾ ਨਹੀਂ, ਸਾਡੇ ਕਿੰਨੇ ਪਏ ਨੀ ਮਰਿਆ ਹੋਇਆ, ਕੋਈ ਘਰ ਦਾ ਕੰਮ ਨਹੀਂ ਕਰਦਾ, ਸਾਰਾ ਕੰਮ ਕਰਿਆ ਕਰਦਾ। ਘਰਵਾਲੀ ਨੂੰ ਪੁੱਛਿਆ ਸਹਿਤ ਕੀ ਵਾਸਤੇ ਇਸ ਵੱਲ ਜਿਹਦੇ ਨਾਲ ਮੇਰੀ ਕਣੀ ਜਿਹੜੀ ਕੀ ਜਿਹੜੀ ਮੈਂ ਸੱਤ ਸਾਲਾਂ ਕਹਿੰਦੇ ਨੇ ਕੋਈ ਖੱਟੀ ਨੀ ਖੜਕੀ ਰਹਿੰਦਾ, ਕੋਈ ਨੀ ਪਤਾ ਕੀ ਕਰਦਾ, ਤੈਨੂੰ ਤਾਂ ਕੋਈ ਭੇਜ ਨਹੀਂ ਦਿੰਦਾ। ਬੱਚੇ ਮਾਂ ਦੀ ਬੋਲੀ ਬੋਲਦੇ, ਸਾਰੇ ਮੁਕਰ ਕੇ ਕਹਿ ਰਹੇ ਠੀਕ ਹੈ ਵੀ ਤੂੰ ਤਾਂ ਨਹੀਂ ਕਰਦੇ ਲੈ, ਹੋਰ ਮਿਲਣਾ ਕਿਸੇ ਨੂੰ ਕਹਿੰਦੀ ਹਾਂ ਕਿਸੇ ਨੂੰ ਮਿਲਣਾ ਕਹਿੰਦੇ ਜੀ ਸਾਰਿਆਂ ਸਭੀਆਂ ਤੋਂ ਪਿਆਰੇ ਮੈਨੂੰ ਮਾਂ ਨੂੰ ਦੱਸਦੀ ਸਤਿ ਨੂੰ ਉਹਨਾਂ ਨੂੰ ਬੁਲਾ ਦੇ ਬਣਾ ਸਤਿ ਬੁਲਾ ਦੇ ਕਹਿੰਦੇ ਸਤਿ ਬੱਚੇ ਨੂੰ ਜਾਣਦੇ ਹੋ ਕਹਿੰਦੇ ਜੀ ਪਹੁੰਚ ਨਹੀਂ ਸਰ ਕੀ ਲੱਗਦਾ ਤੁਹਾਡਾ ਕਹਿੰਦੇ ਜੀ ਤੁਸੀਂ ਚਾਹੇ ਨੂੰ ਮੇਰਾ ਪੁੱਤਰ ਸਮਝ ਲਓ ਚਾਹੇ ਮੇਰਾ ਵਿਸ਼ੇਸ਼ ਸਮਝ ਲਓ ਚਾਹੇ ਮੇਰਾ ਸੇਵਕ ਸਮਝ ਲਓ ਮੇਰਾ ਸੰਗੀ ਸਮਝ ਲਓ ਮੇਰਾ ਤਾਂ ਸਾਰਾ ਕੁਝ ਕਹਿੰਦੇ ਵੀਰੇ ਚੋਰੀ ਦੀ ਗੱਲ ਕਹਿੰਦੇ ਕਿ ਜੇ ਤੁਸੀਂ ਇਹਨੂੰ ਸਜਾਏ ਮੌਤ ਦੇਣੀ ਹੈ ਇਹਦਾ ਕਸੂਰ ਨਹੀਂ ਇਹਨੂੰ ਛੱਡ ਦਿਓ ਮੌਤ ਦੀ ਸਜ਼ਾ ਮੈਨੂੰ ਦੇ ਸਕਦੇ ਕਿਉਂ ਕਹਿੰਦੇ ਮੇਰਾ ਕਸੂਰ ਹੋਇਆ ਕਿ ਕਥਾ ਦਾ ਭੋਗੇ ਕੈਦ ਕਰਨਾ ਪਾ ਸਕਿਆ ਇਹ ਚਾਰਾ ਬੈਠਾ ਨੇ ਕਹਿੰਦੇ ਸੰਤੀ ਇਹ ਤਾਂ ਚੋਰਾਂ ਨੂੰ ਕਈ ਵਾਰੀ ਸਾਰ ਚੋਰਾਂ ਦੇ ਨਾਲ ਹੋ ਜਾਂਦੇ ਆ ਫਸਾਉਣ ਦੀਆਂ ਗੱਲਾਂ ਕਰਦਾ ਵੀ ਇਹ ਤਾਂ ਹੁਣ ਫਾਸੀ ਲੱਗੂਗੀ ਬਾਦਸ਼ਾਹ ਹੰਕਾਰ ਬਾਦਸ਼ਾਹ ਚੜੇ ਹੰਕਾਰ ਜਿਵੇਂ ਨਾਮ ਦੇ ਵੀ ਕਹਿੰਦੇ ਆ ਕਹਿੰਦੇ ਤੂੰ ਜਿਹਨੂੰ ਬਚਾ ਸਕਦਾ ਬਚਾ ਜਿਹਨੂੰ ਫਾਸੀ ਦੇਣ ਲੱਗੇ ਸੂਲੀ ਤੇ ਚੜ੍ਹ ਲੱਗਿਆ ਮਹਾਤਮਾ ਕਹਿਣ ਲੱਗੇ ਫਿਰ ਬਾਦਸ਼ਾਹ ਦਾ ਬਾਦਸ਼ਾਹ ਕੰਨ ਖੋਲ ਕੇ ਸੁਣ ਲੈ ਕਬੀਰ ਸਾਹਿਬ ਨੇ ਕਿਹਾ ਕਹੋ ਕਬੀਰ ਅੱਖਰ ਕੋਈ ਭਾਰ ਤੋਂ ਹੋਏ ਕਰਤਾ ਤੂੰ ਤਾਂ ਦੇਗਾ ਤੂੰ ਆਪਣਾ ਕੰਮ ਕਰ ਤੇ ਪਰਮੇਸ਼ਰ ਨੇ ਕੋਈ ਫਿਰ ਬਤਾਉਣ ਇਤਿਹਾਸ ਕੀਤਾ ਸਾਹਿਬ ਸੱਚੇ ਪਾਤਸ਼ਾਹ ਇਹ ਤਾਂ ਵੇਗਨਾ ਸਾਥੀ ਕਰਨ ਲੱਗਿਆ ਇਹ ਵੇਗਨਾ ਨੂੰ ਸੂਰੀ ਤੇ ਦੇਣ ਲੱਗਿਆ ਬਾਦਸ਼ਾਹ ਮੂਰਖ ਹੈ ਤੋ ਕਿਰਪਾ ਕਰ ਸਿੱਧੀ ਰੱਖਿਆ ਜਦੋਂ ਸੂਰੀ ਤੇ ਚੜ੍ਹ ਲੱਗੇ ਉਹ ਕਾਲ ਦੀ ਸੂਲੀ ਹਰੀ ਹੋ ਕੇ ਲਗਰਾਂ ਉਹਦੇ ਚੋਂ ਖੁੱਟੀਆਂ ਧਰਤੀ ਨੂੰ ਝੁੱਕ ਗਏ ਫਿਰ ਐਸੀ ਵਰਤੀ ਮੌਤ ਦੀ ਸਜ਼ਾ ਨਹੀਂ ਫਿਰ ਲੋਹੇ ਦੀ ਸੂਲੀ ਕੱਢੀ ਫਿਰ ਉਹ ਵੀ ਚੜ ਗਿਆ ਫਿਰ ਬਾਦਸ਼ਾਹ ਦਾ ਮਨ ਜਿਹੜਾ ਪਾਪੀ ਸੀ ਉਹ ਵੀ ਚੜਿਆ ਉਹਨੇ ਕਿਹਾ ਮਹਾਤਮਾ ਜੀ ਪੁੱਛ ਦਿਓ ਕਿ ਇਸ ਤਰ੍ਹਾਂ ਤਾਂ ਫਿਰ ਕੋਈ ਵਰਤੀ ਨਹੀਂ ਕਰੇਗੀ ਕਿਸੇ ਚੋਰ ਨੂੰ ਅਨੇਕਾਂ ਨੂੰ ਸੂਲੀਆਂ ਤੇ ਕੱਢਿਆ ਉਹ ਕਹਿਣਗੇ ਭੁੱਲ ਸੌਗੀਆਂ ਤਾਂ ਗੁਰੂ ਅਰਜਨ ਸਾਹਿਬ ਤੋਂ ਪੁੱਛਿਆ ਅੰਮ੍ਰਿਤਸਰ ਸਾਹਿਬ ਨੂੰ ਸਾਰੀ ਸੰਗਤ ਦੇ ਸਮੇਤ ਮਹਾਂਦਾਸ ਨੂੰ ਬੱਚਾ ਸਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਚ ਪਹੁੰਚੇ ਉਦੋਂ ਭਾਈ ਗੁਰਦਾਸ ਦੇ ਨਾਲ ਮਹਾਰਾਜ ਦੀ ਚਰਚਾ ਚੱਲ ਰਹੀ ਸੀ ਤੇ ਤੂੰ ਇਹ ਕੱਢ ਵੀ ਉਦੋਂ ਕੀਤਾ ਜਿਹੜਾ ਤੂੰ ਜਾ ਕੇ ਪ੍ਰਿਥੀ ਚੰਦ ਦੇ ਕੋਲੋਂ ਧਨ ਪਲਾਸ ਜਾਂਦਾ ਰੋਕ ਕੇ ਗੁਰੂ ਕਰ ਲਿਆ ਕਾਹੀ ਵੰਚਿਤ ਰਹਿ ਪੁੱਦਮ ਜਾਂ ਆਹਾਰ ਹਰਜੀ ਉਪਰਿਆ ਸਹਿਜ ਪੱਥਰ ਮੈਂ ਜਦ ਤੋਂ ਪਾਏ ਤਾਂ ਸਾਰੇ ਸਾਗੇ ਕਰ ਸਜਾ ਇੰਨੇ ਅੱਖਰ ਕਹੇ ਸੀ ਇਹਨੂੰ ਵੱਧ ਨਹੀਂ ਪਾਉਂਦੇ ਮਹਾਰਾਜ ਨੇ ਤੁਸੀਂ ਵਰਤਾਈ ਫਿਰ ਮਹਾਰਾਜ ਸਾਹਿਬ ਜੀ ਕਹਿਣਗੇ ਮੇਰੇ ਮਾਧੋ ਜੀ ਹੇ ਸੰਤ ਮਾਧੋ ਦਾਸ ਇਹ ਪ੍ਰਤਾਪ ਤਾਂ ਸਤਸੰਗਤ ਦਾ ਹੈ ਮੇਰੇ ਮਾਧੋ ਜੀ ਸਤਸੰਗਤ ਮੇਰੇ ਸੋਦਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਹੋਊਗੀ ਗੁਰਪ੍ਰਸਾਦ ਪਰਮ ਪਦ ਪਾਇਆ ਤੂੰ ਪਰਮ ਪਦ ਵੀ ਪਾ ਦੇ ਤੇ ਬੱਚੇ ਨੇ ਵੀ ਪਰਮ ਪਦ ਨਹੀਂ ਪਾ ਦੇ ਜਿਹੜੀ ਸਾਰਾ ਕੁਪਰੇ ਹੈ ਸੂਕੇ ਕਾਸ਼ਤ ਹਰਿਆ ਸੁੱਕਾ ਕਾਸ਼ ਹਰਾ ਹੋ ਗਿਆ ਮਹਾਰਾਜ ਹੈਰਾਨੀ ਦੀ ਗੱਲ ਜਿੱਥੇ ਸੁੱਕਾ ਕਾਸ਼ ਹਰਾ ਹੁੰਦੀ ਹੈ ਉੱਥੇ ਪਰਿਵਾਰ ਦੇ ਮੁਕਰ ਜਾਣ ਦੀ ਗੱਲ ਵੀ ਬੜੀ ਹੈਰਾਨੀ ਦੀ ਹੈ ਇਹਦਾ ਪਰਿਵਾਰ ਹੈ ਜਿਹੜੇ ਮਰਵਾਇਆ ਬੱਚਾ ਮੇਰੇ ਸਾਰੇ ਮੁਕਰ ਵੀ ਮਰ ਗਏ ਜਨਮ ਪਿਤਾ ਲੋਕ ਸੁਤਵੰਤਾ ਕੋਈ ਨਾ ਜਿਸਕੀ ਧਰਿਆ ਕੋਈ ਕਿਸੇ ਦਾ ਆਸਰਾ ਨਹੀਂ ਮੰਨਦਾ ਇਸ ਕਰਕੇ ਮਾਧੋ ਜੀ ਇੱਦਾਂ ਸਤਸੰਗ ਦਾ ਪਤਾ ਉਹਦੇ ਬਾਅਦ ਫਿਰ ਭਾਈ ਗੁਰਦਾਸ ਨਾਲ ਗੱਲ ਕਰ ਸਕਦੇ ਸਿਲਸਿਲੇ ਦੀ ਸੰਭਾਵੀ ਖਾਤਰ ਸਾਡੇ ਵਿੱਚ ਪ੍ਰਯੋਗ ਵਾਲੀ ਉਹਦੇ ਨਾਲ ਅਗਲਾ ਸ਼ਬਦ ਦਾ ਭਾਵ ਫਿਰ ਜੁੜਿਆ ਇਹ ਸ਼ਬਦ ਇਸ ਤੋਂ ਬਾਅਦ ਇਸ ਕਰਕੇ ਭਾਈ ਸਤਸੰਗ ਦਾ ਬਹੁਤ ਵੱਡਾ ਮਹੱਤਵ ਹੈ ਕਿ ਕੱਲ ਵੀ ਸਤਸੰਗ ਦੇ ਪ੍ਰਸਾਰੇ ਸੁਣਿਆ ਤੇ ਅੱਜ ਵੀ ਰਾਤ ਨੂੰ ਸੁਣਿਆ ਬਾਕੀ ਕਲਯੁਗ ਦਾ ਸਮਾਂ ਕਲਯੁਗ ਦੇ ਸਮੇਂ ਦੇ ਅੰਦਰ ਸਤਸੰਗਤਾ ਨੂੰ ਵੀ ਕਲਯੁਗ ਨੇ ਕੁਸੰਗਤ ਬਣਾ ਲਿਆ ਹੌਲੀ ਹੌਲੀ ਪ੍ਰਭਾਵ ਪੂਰਾ ਹੋਇਆ ਸੰਗਤ ਦੇ ਵਿੱਚ ਸੱਚ ਵਰਤਿਆ ਕਰਦਾ ਤੇ ਸੰਗਤ ਦੇ ਵਿੱਚ ਸੱਚ ਦਾ ਹੀ ਵਰਤਾਰਾ ਹੈ ਪਰ ਕਲਯੁਗ ਨੇ ਆਪਣਾ ਪ੍ਰਭਾਵ ਹਰ ਥਾਂ ਤੇ ਪਾ ਦਿੱਤਾ ਸਾਰਾ ਜਗਤ ਪ੍ਰਾਪਤ ਇਸ ਤਰ੍ਹਾਂ ਦੇ ਥਾਂ ਭ੍ਰਸ਼ਟੇ ਜਾ ਰਹੇ ਨੇ ਉਹਨੇ ਆਪਣੇ ਝੂਠ ਦੇ ਨਾਲ ਸਾਰੇ ਥਾਂ ਨਾਲ ਭ੍ਰਸ਼ਟ ਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਖ ਪੁੱਛਦੇ ਹੈ ਗਰੀਬ ਦੁਆਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਲਯੁਗ ਦਾ ਸਮਾਂ ਜਿਵੇਂ ਆਪ ਜੀ ਦੱਸ ਰਹੇ ਹੋ ਆਪ ਕਰੂ ਆਏ ਹੋਏ ਇੱਕ ਨਾਮ ਬਹੁ 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 ਹਰ ਰੂਪ ਨਾਮੀ ਨਾਮੀ ਮਤ ਘਰ ਭੁਰ ਭੁਰ ਇਹ ਮਹਾਰਾਜ ਕਲਯੁਗ ਦੇ ਅੰਦਰ ਕਿਸ ਤਰ੍ਹਾਂ ਦਾ ਵਰਤਾਰਾ ਵਰਤੇਗਾ ਇਹਦੇ ਤੇ ਕਿਰਪਾ ਕਰੋ ਮਹਾਰਾਜ ਸਾਹਿਬ ਜੀ ਨੇ ਮੇਰੇ ਕੋਲ ਸ਼ਲੋਕ ਜਾਰੀ ਕੀਤਾ ਸ਼ਲੋਕ ਮਹਲਾ ਪਹਿਲਾ ਚੋਲਾ ਗਾਰਾ ਡੰਡੀਆਂ ਉੱਠਣੀਆਂ ਦੀਵਾਨ ਮਹਾਰਾਜ ਕਹਿੰਦੇ ਜਿਹੜੇ ਚੋਰ ਚੱਕੇ ਹਨ ਜਿਹੜੇ ਯਾਰ ਹਨ ਭਾਵ ਜਿਹੜੇ ਚਾਲੀ ਪੁਰਸ਼ ਖੋਟੀ ਸੰਗਤ ਕਰਨ ਵਾਲੇ ਦਿਸ਼ੇ ਭੋਗਣ ਵਾਲੇ ਚੋਰਾਂ ਯਾਰਾਂ ਡੰਡੀਆਂ ਉਹ ਔਰਤਾਂ ਜਿਹੜੀ ਆਪਣੇ ਜਿਸਮ ਨੂੰ ਵੇਚਣ ਦਾ ਧੰਦਾ ਕਰਨੀਆਂ ਚੋਰਾਂ ਯਾਰਾਂ ਡੰਡੀਆਂ ਕੁੱਟਣੀਆਂ ਫਤਿਹ ਕੁੱਟਣੀਆਂ ਉਹ ਹੁੰਦੀਆਂ ਜਿਹੜੀਆਂ ਆਪਣਾ ਜੀਵਨ ਦਾ ਬਰਬਾਦ ਕੀਤਾ ਲੋਕਾਂ ਦੀਆਂ ਨੌਜਵਾਨ ਸੱਚੀਆਂ ਨੂੰ ਵੀ ਲਿਆ ਕੇ ਦਿਖਾ ਦੇਣ ਫਿਰ ਚਾਰ ਵਾਸਤੇ ਚੋਰਾਂ ਯਾਰਾਂ ਲੰਡੀਆਂ ਪੁੱਟਣੀਆਂ ਕਹਿੰਦੇ ਦੀਵਾਨ ਕਹਿੰਦੇ ਕਲਯੁਗ ਦੇ ਵਿੱਚ ਇਹ ਆਗੂ ਹੋ ਬੈਠਣਗੇ ਇਹ ਕੁਛ ਇਹ ਆਗੂ ਬਣ ਜਾਣਗੇ ਆਪਣੇ ਉਹਨਾਂ ਦੀਆਂ ਕਰਤੂਤਾਂ ਇਹ ਹੋਣਗੇ ਪਰ ਸਮਾਜ ਦੇ ਆਗੂ ਬਣ ਜਾਣਗੇ ਉਹਨਾਂ ਦੇ ਦੀਵਾਨ ਲੱਗਣਗੇ ਉਹ ਆਗੂ ਹੋ ਜਾਣਗੇ ਤੇ ਉਹ ਪੂਰ ਸਹਿ ਪ੍ਰਧਾਨ ਦੇ ਲਾ ਲਓ ਉਹਨਾਂ ਨੂੰ ਸਮਾਜ ਆਗੂ ਬਣ ਕੇ ਚੱਲੂ ਇਹ ਵਚਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ ਚੋਰਾਂ ਚਾਰਾਂ ਰੰਡੀਆਂ ਕੁੱਟਣੀਆਂ ਦੀਵਾਨ ਕਹਿੰਦੇ ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਨ ਧਰਮ ਦਾ ਰਹਿਣਾ ਅਧਾਰਮੀ ਲੋਕਾਂ ਦੇ ਅਧਾਰਮੀ ਖਾਣੇ ਹੋ ਜਾਣਗੇ ਤੇ ਅਧਾਰਮੀਆਂ ਦੀ ਉਹ ਦੋਸਤੀ ਹੋ ਜਾਣਗੀ ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਨ ਸਿਫਤੀ ਸਾਰੇ ਜਾਣੂ ਰੱਬ ਦੀ ਸਿਫਤ ਦੀ ਖਬਰ ਨਹੀਂ ਰਹੇਗੀ ਸਿਫਤੀ ਪ੍ਰਵੇਸ਼ ਕਹਿੰਦੇ ਸਿਫਤੀ ਸਾਰੇ ਜਾਣੇ ਸ਼ੈਤਾਨ ਕਾਮਦੇਵ ਨੂੰ ਕਹਿੰਦੇ ਇਹ ਸਾਰੇ ਆਪਣੇ ਹਿਰਦੇ ਦੇ ਅੰਦਰ ਸ਼ੈਤਾਨ ਡੇਰੇ ਲਾ ਕੇ ਬਹਿ ਜਾ ਕਰਦਾ ਹੁੰਦੇ ਉਹਦੇ ਵਿੱਚ ਹੀ ਲੋਕ ਚੱਕਰ ਕਰਦੇ ਫਿਰਨਗੇ ਪਰ ਅੰਦਰ ਤੇ ਘੋੜਾ ਉਹੀ ਬਣ ਜਾਏਗਾ ਸਭ ਦੇ ਅੰਦਰ ਤੇ ਤੁਰਨਾ ਜਾਵੇ ਕਾਮ ਦਾ ਬਣੇਗਾ ਜੇ ਜਿੰਨਾ ਕੀ ਦੋਸਤੀ ਗਈ ਜਿੰਨਾ ਕਾਰਨ ਸਿੱਧੀ ਸਾਵਧਾਨੀ ਸਦਾ ਹੁੰਦਾ ਸ਼ੈਤਾਨ ਕਿ ਹੁਣ ਇਸ ਤੋਂ ਅੱਗੇ ਮਹਾਰਾਜ ਸਾਹਿਬ ਜੀ ਨੇ ਪ੍ਰਮਾਣ ਕੀਤਾ ਨਾਨਕ ਕੂੜਾ ਤੱਕਿਆ ਕੂੜਾ ਕਰਨੀ ਹੈ ਤਾਂ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਇਹਦੇ ਚ ਇੱਕ ਦਸਤਾਨ ਦਿੱਤਾ ਮਹਾਰਾਜ ਨੇ ਬੜਾ ਅਲੱਗ ਜੀ ਦਾ ਉਹ ਭਾਵੇਂ ਜਾਂਦਾ ਤਾਂ ਹਾਦਰਾਸ ਵਾਲੇ ਪਾਸੇ ਨੂੰ ਹੈ ਪਰ ਸਿਧਾਂਤ ਉਹਦੇ ਚ ਬੜਾ ਵਧੀਆ ਜੇ ਅੱਜ ਦਾ ਸਨਾਤਨਾ ਕਹਿ ਸਕੀਏ ਆਪਾਂ ਫਿਰ ਕੱਲ੍ਹ ਨੂੰ ਕਰ ਲਾਂਗੇ ਸਿਧਾਂਤ ਕਿਉਂਕਿ ਸਵਾ ਜਿਹੜਾ ਆਪਣੀ ਰਫਤਾਰ ਕਰਿਆ ਜਾ ਰਿਹਾ ਆਪਣੇ ਚਲਦੀ ਵਿਚਾਰ ਦਾ ਰਸ ਨਹੀਂ ਬੁਲਾਉਣਾ ਕੱਲ੍ਹ ਦੇ ਵਿਚਾਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਗਈ ਸੀ ਇੱਕ ਜਲਾਹੇ ਦੇ ਉੱਤੇ ਪ੍ਰਾਪਤ ਸਮੇਂ ਜੀ ਇੱਕ ਜਲਾਹੇ ਦੀ ਸਾਖੀ ਸੀ ਉਹਨਾਂ ਮਹਾਰਾਜ ਨੇ ਇਹ ਦੋ ਦੁਕਾਨ ਜਿਹੜੀਆਂ ਬੀਜੀਆਂ ਵੇਰਵਾ ਦਿੱਤਾ ਨਾਨਕ ਕੂੜਾ ਕੱਟਿਆ ਕੂੜਾ ਕਣੀਆ ਤਾਣ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਇਹ ਪੂਰੀ ਜਲਾਹੇ ਦੀ ਇਹਦੇ ਵਿੱਚ ਵਿਚਾਰ ਹੈ ਕਿ ਜਿਹੜੀ ਕੰਪਰੀ ਦਸਤਾਂਤ ਪਹਿਲਾ ਦਸਤਾਂਤ ਚਲੇਗਾ ਤੇ ਦਾ ਦਸਤਾਂਤ ਹੈ ਅੰਤਰੀ ਅਰਥ ਵਿੱਚ ਇਹਦੇ ਵਿੱਚ ਬ੍ਰਹਮ ਗਿਆਨ ਦੀ ਗੱਲ ਹੈ ਤੇ ਉਹਦੇ ਤੱਕ ਨਾ ਜਾ ਸਕੇ ਆਪਾਂ ਉਹ ਕੱਲ੍ਹ ਨਹੀਂ ਜਾ ਸਕਦੇ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਵਚਨ ਕਹੇ ਸਤਿਗੁਰੂ ਇਹ ਕਿਸ ਤਰ੍ਹਾਂ ਦੀ ਚਾਰ ਕੇ ਜਾਣਗੇ ਭਾਰੀ ਸੀ ਜਲਾਹਾ ਸੀ ਬੜਾ ਜਲਾਹ ਸੀ ਜਲਾਹ ਇੰਨਾ ਸੀ ਵਿਹਲਾ ਰਹਿ ਕੇ ਖਾਣ ਦਾ ਸੁਭਾਅ ਕਿਹਾ ਕਈ ਲੋਕਾਂ ਨੂੰ ਬਣਿਆ ਜਾਂਦਾ ਹੈ ਜੇ ਵਿਹਲਾ ਰਹਿ ਕੇ ਖਾਣਦਾ ਤਾਂ ਆਪਣੇ ਕਹਿੰਦੇ ਕੰਮ ਦਾ ਘਰ ਛੋੜਦਾ, ਚਾਹੇ ਘਰ ਦੇ ਵਿੱਚ ਹੀ ਸਾਰਾ ਪਰਿਵਾਰ ਲੜੀ ਜਾਵੇ, ਫਿਰ ਨੀ ਕੰਮ ਕਰਦਾ। ਗੁਰਦੁਆਰੇ ਰਹੇ ਸੇਵਾ ਹੀ ਕਰੂਗਾ, ਬਿਨਾ ਸੇਵਾ ਕੋਈ ਖਾਣ ਪੀਣ ਦਾ ਉਹਦੇ ਮਨ ਚ ਸੁਭਾਅ ਕਰ ਮਨ ਦੇ ਵਿੱਚ ਸਾਥੀ ਸੁਣਾਇਆ ਕਰਦੇ ਹੁੰਦੇ ਸੀ, ਇਹਦਾ ਧਿਆਨ ਕਰਨੀ ਸਾਥੀ ਚਾਹੀਦਾ ਹੈ। ਗੁਰਦੁਆਰੇ ਦੀ ਬਿਲਡਿੰਗਾਂ ਕੱਚੀਆਂ ਹੁੰਦੀਆਂ ਸੀ, ਆਲੇ ਦੁਆਲੇ ਕੋਟ ਨਹੀਂ ਸੀ ਹੋਏ ਹੁੰਦੇ, ਖੁਲਵਾੜਾ ਪਿਆ ਹੁੰਦਾ ਸੀ, ਇੱਕ ਵੱਡਾ ਤਰਾ ਪਿੱਪਲ ਤੇ ਉਸਦੇ ਗ੍ਰੰਥੀ ਸਿੰਘ ਕਿਸੇ ਮੰਗ ਤੇ ਰੋਟੀਆਂ ਲਿਆਇਆ ਡਾਲੀ ਕਰਕੇ, ਉਹਨੇ ਲਿਆ ਕੇ ਪਿੱਪਲ ਦੇ ਨਾਲ ਬੰਨ ਦਿੱਤੀ ਕਿ ਹਾਲੇ ਤਾਂ ਟਾਈਮ ਨਹੀਂ ਹੈ, ਜਦੋਂ ਟਾਈਮ ਹੋਊਗਾ ਤੈਨੂੰ ਤੇਰੇ ਪਰਿਵਾਰ ਨੂੰ ਸਿਖਾਉਣ ਦੇ ਲਿਆ ਸਕਣਾਗੇ। ਉਹ ਸੀਤ ਦੇ ਥੱਕਿਆ ਹੋਇਆ ਮੰਜੀ ਤੇ ਪੈ ਗਿਆ ਨੀਂਦ। ਉਧਰੋਂ ਜਿਹੜੇ ਜੱਟ ਨੇ, ਜੱਟ ਨੇ ਹਰ ਬਹੁਤ ਊਠ ਛੱਡਿਆ, ਪੂਰੇ ਪੂਰੇ ਊਠ ਆਉਂਦਾ ਸੀ, ਪਿੱਛੇ ਪਿੱਛੇ ਨੀਂਦ ਆ ਰਹਾ ਸੀ। ਊਠ ਨੂੰ ਸਾਹ ਦੀ ਹਵਾ ਦੀ ਵਾਸ਼ਨਾ ਆ ਗਈ, ਅੰਨ ਦੀ ਭੁੱਖਾ ਊਠ ਨੱਚ ਕੇ ਜਾ ਕੇ ਰੋਟੀਆਂ ਨੂੰ ਪੈ ਗਿਆ। ਉਹਨੇ ਇੱਕੋ ਹੀ ਗੁਰਦੁਆਰੇ ਨਾਲ ਸਾਰੀਆਂ ਰੋਟੀਆਂ ਬਾਹਰ ਕੱਢੀਆਂ ਕਰ ਦਿੱਤੀਆਂ। ਜਲ ਗ੍ਰੰਥੀ ਨੇ ਉੱਠ ਕੇ ਦੇਖਿਆ, ਪਿੰਡਾਂ ਦਾ ਪ੍ਰਧਾਨ ਬਣਿਆ ਸੀ, ਰੋਟੀ ਇੱਕ ਟਾਈਮ ਲੈ ਆਉਣਾ, ਰੋਟੀ ਨਹੀਂ ਆਉਂਦਾ ਦੂਏ ਦਿਨ ਪਿੰਡ ਅਜੇ ਸ਼ਿਕਾਰ। ਗ੍ਰੰਥੀ ਨੇ ਕਿਹਾ ਵੀ ਮੇਰਾ ਦਰਦ ਭੁੱਖਾ ਮਾਰਤਾ ਜੀ, ਉੱਠ ਉਹ ਜਰਾ ਸੀਨ ਕਮਾਈ ਬਾਹਲਾ ਬੋਧੇ ਦਿੰਦਾ ਸੀ, ਰੋਣ ਲੱਗ ਗਿਆ। ਨਹੀਂ ਕਿਤੇ ਬੜੀ ਗੱਲ ਸੀ, ਕਿਤੇ ਨਹੀਂ ਰੋਟੀ ਤੇ ਰੋਣ ਵਾਲੀ ਬੜੀ ਗੱਲ ਸੀ। ਪਿੱਛੇ ਜਾ ਕੇ ਜੱਟ ਨੂੰ ਦੇਖਿਆ ਵੀ ਸਾਡਾ ਤਾਂ ਭਾਈ ਜੀ ਰੋਂਦਾ ਹੈ। ਉਹ ਕਹਿੰਦਾ ਭਾਈ ਸਾਹਿਬ ਕੀ ਗੱਲ ਹੋ ਗਈ ਵੀ ਸੁੱਖ ਹੈ? ਕਹਿੰਦਾ ਸੁੱਖ ਦਾ ਜੀ ਤੇਰਾ ਉੱਠ ਕਹਿੰਦਾ ਰੋਟੀਆਂ ਖਾ ਕੇ ਗਈਆਂ ਸਾਰੀਆਂ, ਨਾਲੇ ਤੱਕ ਨੂੰ ਭੁੱਖਾ ਮਰ ਗਿਆ। ਉਹ ਜੱਟ ਉਹਦੇ ਨਾਲ ਵੀ ਜਾਦੇ ਰੋਣ ਲੱਗ ਗਿਆ। ਗ੍ਰੰਥੀ ਚੁੱਪ ਕਰ ਗਿਆ, ਉਹਨੇ ਜੱਟ ਨੂੰ ਕਹਿੰਦਾ ਵੀ ਕੀ ਗੱਲ, ਉਹ ਰੋਟੀਆਂ ਦੇ ਗਈਆਂ, ਰੋਣ ਹੋਣ ਲੱਗ ਗਿਆ। ਉਹ ਕਹਿੰਦਾ ਭਾਈ ਸਾਹਿਬ ਮੈਂ ਤਾਂ ਰੋਣਾ ਵੀ ਹੁਣ ਊਠ ਨੇ ਗੇੜਾ ਨੀ ਦੇਣਾ, ਕਹਿੰਦਾ ਤੂੰ ਜਦ ਰੋਟੀਆਂ ਖਾ ਗਿਆ ਮੈਂ ਰੋਜ਼ ਤੈਨੂੰ ਦੇਖਦਾ, ਤੂੰ ਜਦ ਰੋਟੀਆਂ ਖਾ ਕੇ ਮੰਜੇ ਲਈ ਆਉਂਦਾ ਹੈ, ਇਹ ਹੁਣ ਮੇਰਾ ਉਠਾ ਕੰਮ ਮੇਰਾ ਉਹ ਕਰੂਗਾ, ਉਹ ਜਿਹੜਾ ਕੰਮ ਤੂੰ ਕਰਦਾ ਹੈ। ਗੁਰਦੁਆਰੇ ਦੀਆਂ ਰੋਟੀਆਂ ਤੇਰੇ ਕੰਮ ਕਰੇ, ਮੱਤ ਮਾਰਨ ਹੱਥ ਕਾਢ ਨੂੰ ਪੁੱਤਰ ਕਰਨ ਲੱਗ ਗਏ ਤੇ ਕਿਉਂ ਸਾਰਾ ਦਿਨ ਵਿਹਲੇ ਰਹਿਣ ਦਾ ਪਾ ਚਲਾ ਕੇ ਬਣ ਗਿਆ। ਤੇ ਹੁਣ ਪੈਸਾ ਖਰਚਾ ਖੁਰਚਾ ਮੁੱਕ ਗਿਆ, ਘਰ ਦੇ ਵੀ ਕਹਿੰਦੇ ਜਦ ਵਿਹਲਾ ਰਹਿਣਾ ਕਮਾ ਸਾਰਾ ਕੁਛ ਕਰ, ਚੋਰੀ ਕਰ ਸਕੀ ਗੱਲ ਕੋਈ ਘਰ ਕਰਨ ਜਰਾ ਕੀ ਬੜਾ ਚਲਾ। ਉਹਨੇ ਕਿਹਾ ਵੀ ਕੋਈ ਵੱਧ ਜਾਂ ਪੈਸੇ ਮੁੱਕ ਗਏ, ਹੁਣ ਘਰਦਿਆਂ ਨੇ ਤਾਂ ਦੇਣੀ ਹੈ, ਘਰ ਤੋਂ ਚੱਲ ਪਿਆ ਠੱਗੀ ਮਾਰ ਪਾ। ਗੁਰੂ ਨਾਨਕ ਸਾਹਿਬ ਨੇ ਇਹ ਸਿਧਾਂਤ ਦਿੱਤਾ ਸਾਰਾ ਇਹਦੇ ਸ਼ਬਦ ਚੱਲ ਪਏ। ਜਾਂਦਿਆਂ ਜਾਂਦਿਆਂ ਰਸਤੇ ਚ ਸ਼ਕੀਨ ਕਰਦਾ ਹੈ, ਕਹਿੰਦਾ ਵੀ ਕਿਸੇ ਗਰੀਬ ਦੇ ਘਰ ਤੋਂ ਕੀ ਲੱਭੋ, ਵਾਲੇ ਨੂੰ ਚੋਰੀ ਇਹੋ ਜਿਹੇ ਥਾਂ, ਠੱਗੀ ਇਹੋ ਜਿਹੇ ਥਾਂ ਮਾਰਦੀ ਹੈ, ਵੀਜਾ ਇੱਕੋ ਵਾਰੀ ਡੁੱਬਰ ਗਾ, ਜਾਂ ਤਾਂ ਕੋਈ ਵੱਡਾ ਤਰ੍ਹਾਂ ਸ਼ਾਹੂਕਾਰ, ਜਾਂ ਫਿਰ ਸਿੱਧਾ ਬਾਦਸ਼ਾਹ ਦੇ ਨਾਲ ਹੀ ਠੱਗੀ ਮਾਰੀ। ਦਿਮਾਗ ਹੈ ਸਾਹਿਬ ਸਿੰਘ ਜੀ, ਕਈ ਵਾਰੀ ਬੜੇ ਬੜਿਆਂ ਨੂੰ ਉਂਗਲਾਂ ਤੇ ਵੀ ਚਾ ਦਿੰਦੇ ਚਲਾਕ ਲੋਕ, ਇਹ ਜਾ ਕੇ ਇਹਨੂੰ ਵਜ਼ੀਰ ਦੇ ਨਾਲ ਜਿਹੜੇ ਬਾਦਸ਼ਾਹ ਦੀ ਮਿੱਠ ਵਰਤੀ ਰਾਬਤਾ ਕਾਇਮ ਕਰ ਲਿਆ, ਉਹਨੂੰ ਕਹਿੰਦਾ ਵੀ ਐਂ ਕਰੋ ਜੀ ਬਾਦਸ਼ਾਹ ਦੇ ਨਾਲ ਮੇਰੀ ਮੁਲਾਕਾਤ ਕਰਾਓ, ਸ਼ੈਤਾਨ ਦੇ ਨਾਲ। ਉਹਨੇ ਵਜ਼ੀਰ ਨੇ ਮੁਲਾਕਾਤ ਕਰਾ ਦਿੱਤੀ ਬਾਦਸ਼ਾਹ ਨੂੰ, ਕਿਹਾ ਜੀ ਇਹ ਬੜਾ ਬਹੁਤ ਕੋਈ ਬੁੱਧੀਮਾਨ ਹੋਣਾ ਲੱਗਦਾ ਹੈ ਵੀ ਹਜ਼ੂਰ ਦੇ ਦਰਸ਼ਨ ਚਾਹੁੰਦਾ ਇੱਕ ਮਿੱਤਰ ਵਰਤ ਲਿਆਓ। ਜਲਾਲੇ ਨੇ ਆਪ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ, ਕਹਿਣ ਲੱਗਾ ਸ਼ਹਿਨਸ਼ਾਹ ਕੈਸਾ ਪਰਮਾਤਮਾ ਨੇ ਤੇਰਾ ਦੀਦਾਰ ਬਖਸ਼ਿਆ, ਕਿੰਨਾ ਸੁੰਦਰ ਤੇਰਾ ਚਿਹਰਾ ਹੈ, ਕਿੱਦਾਂ ਤੇਰਾ ਪ੍ਰਭਾਵ ਹੈ, ਕਿਹੜੇ ਤੇਰੇ ਚੰਗੇ ਗੁਣ, ਪਰ ਜਿਹੜੀ ਤੇਰੀ ਦਸਤਾਰ ਹੈ ਇਹ ਕੋਈ ਬਹੁਤੀ ਚੰਗੀ ਵਧੀਆ ਨਹੀਂ, ਕਿਸੇ ਦੇ ਬੁਰੀ ਰੂਹ ਦਾ ਨਹੀਂ, ਇਹ ਦਸਤਾਰ ਹੋਣੀ ਹੈ ਜਿਹਾ ਲੈ ਤੂੰ ਬਾਦਸ਼ਾਹ ਹੈ, ਤੇਰੀ ਦਸਤਾਰ ਵੀ ਉਹੀ ਜੀ ਚੰਗੀ ਚਾਹੀਦੀ ਹੈ। ਕਹਿਣ ਲੱਗਾ ਫਿਰ ਉਹ ਚੰਗੀਆਂ ਦਸਤਾਰਾਂ ਕਿੱਥੋਂ ਮਿਲਦੀਆਂ? ਕਹਿੰਦੇ ਜੀ ਦਸਤਾਰ ਤਾਂ ਮੈਂ ਬੋਲਦਾ ਪਰ ਮੈਂ ਹਰੇਕ ਦੀ ਬੋਲਦਾ, ਦਸਤਾਰ ਹੈ ਕਿਸੇ ਕਿਸੇ ਦੀ, ਉਹ ਵੀ ਬਾਦਸ਼ਾਹ ਹੀ, ਕਈ ਬਾਦਸ਼ਾਹ ਨੇ ਬਣਾਈਆਂ ਮੇਰੇ ਕੋਲੋਂ ਸਿਫਤਾਂ ਕਰਦੇ, ਬੜਾ ਕਾਰੀਗਰ ਹੈ। ਅੱਗੇ ਕੱਢੀਆਂ ਵੀ ਹੋਣ ਜਾਂਦੇ ਸੀ ਵੀ ਕੱਲਾ ਨਹੀਂ ਮੇਰਾ ਦਸਤਾਰ ਹੁੰਦਾ, ਹੋਰ ਤਾਂ ਕਮਰੇ ਕੋਈ ਦਰਦਾ ਮੈਂ ਕੱਲੀਆਂ ਦਸਤਾਰ ਦੇ ਬੋਲਦਾ। ਉਹ ਕਹਿੰਦਾ ਫਿਰ ਤੂੰ ਦਸਤਾਰ ਬੋਲਦੇ ਫਿਰ ਵੀ, ਜੇ ਤੇਰੇ ਮਨ ਚ ਹੀ ਭਾਵ ਹੈ ਕਹਿੰਦੇ ਵੀ ਹਾਂ ਮੇਰੇ ਮਨ ਚ ਭਾਵ ਹੈ ਵੀ ਤੈਨੂੰ ਦਸਤਾਰ ਦੋ ਕੇ ਬੁਲਾ ਦੇ। ਕਹਿਣ ਲੱਗੇ ਫਿਰ ਤਦ ਬਣਾਏਗਾ, ਕਹਿੰਦੇ ਜੀ ਗੱਲ ਇਸ ਤਰ੍ਹਾਂ ਹੈ ਵੀ ਦੇਖ ਲਓ ਵੀ ਮੈਂ ਤਾਂ ਹੁਣ ਕੰਮ ਨਹੀਂ ਛੱਡ ਦਿੱਤਾ ਵੀ ਇਹ ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ, ਘਰ ਦੇ ਨਾਲ ਰੁੱਲ ਕਰ ਦਿੱਤਾ ਵੀ ਮੇਰੇ ਜਿਹੜੇ ਸੰਤ ਸੁਨੇਰਾ ਸੀ ਉਹ ਤਾਂ ਮੇਰੇ ਭਾਈਆਂ ਦੇ ਹਿੱਸੇ ਆ ਗਏ, ਉਹ ਸੰਤ ਦਾ ਉਹਦੇ ਕੋਲ ਕੰਮ ਹੋਵੇ, ਉਹ ਕਰਦਾ ਹੋਵੇ ਸੱਗੀ ਦਾ ਕੰਮ। ਕਹਿੰਦਾ ਜੀ ਮੈਂ ਹੁਣ ਇਹਦੇ ਵਾਸਤੇ ਸੂਖਮ ਅੰਦਾਜ਼ ਚਾਹੀਦੇ ਹੈ ਕਿ ਮੈਨੂੰ ਤੁਸੀਂ ਪੈਸੇ ਦਿਓ, ਮੈਂ ਆਪਣੇ ਸੰਤ ਸੁਨੇਰਾ ਲੈ ਲਾ, ਖੱਡੀ ਦਾ ਸਾਰਾ ਸਮਾਨ ਮੈਂ ਮੰਗੂ, ਬਾਦਸ਼ਾਹ ਕਹਿੰਦਾ ਕਿੰਨੇ ਪੈਸੇ ਚਾਹੀਦੇ? ਕਹਿੰਦੇ ਜੀ ਦੇਖੋ ਬਾਦਸ਼ਾਹ ਦੀ ਪੱਕਾ ਹੈ, ਇਹ ਕੋਈ ਮਗੋਲੀ ਦਾ ਬਾਤ ਨਹੀਂ ਹੈ ਵੀ 400 ਰੁਪਇਆ ਮਿਲਦੇ ਨੇ। ਇਹ ਸਮਝ ਲਓ ਵੀ ਇੰਗਲੈਂਡ ਵਾਲਾ 400 ਸਮਝ ਲੈਣਾ, ਉਸ ਵੇਲੇ ਇੰਡੀਆ ਦੀ ਕਰੰਸੀ ਇੰਨੀ ਆਵਰ ਸੀ, 400 ਪਾਉਂਡ ਸਮਝ ਲਓ ਵੀ ਕਿਸੇ ਨੇ ਪਗ ਵਾਸਤੇ ਮੰਗ ਲਿਆ। ਬਾਦਸ਼ਾਹ ਕਹਿੰਦੇ ਅਫਜਾਨੀ ਨੂੰ ਵੀ ਦਿਓ, ਉਹਨੇ 400 ਰੁਪਇਆ ਦੇ ਦਿੱਤਾ। ਬਾਦਸ਼ਾਹ ਦੇ ਕੋਲੋਂ ਲੈ ਕੇ ਮੌਜਾਂ ਬਣ ਗਈਆਂ, ਖਾਂਦਾ ਪੀਂਦਾ ਰਿਹਾ ਮੁਰਗੇ ਬਾਦਸ਼ਾਹ ਨੇ ਕਿਹਨੇ ਆਉਣਾ ਸੀ। ਕੁਝ ਸਮੇਂ ਤੋਂ ਬਾਅਦ ਫਿਰ ਉਹਨੇ ਕਿਹਾ ਵੀ ਬਾਦਸ਼ਾਹ ਬੜੇ ਕੰਬੇ ਹੁੰਦੇ ਨੇ, ਮੌਕਾ ਸਾਹਮਣਾ ਚਾਹੀਦਾ, ਫਿਰ ਆਪ ਹੀ ਚਲਾ ਗਿਆ। ਉਹ ਕਹਿੰਦੇ ਭਾਈ ਸਰਦਾਰ, ਉਹ ਕਹਿੰਦੇ ਬਾਕੀ ਸਮਾਨ ਤਾਂ ਸਾਰਾ ਤਿਆਰ ਹੈ, ਵੀ ਹੁਣ ਸੂਦ ਵਾਸਤੇ ਪੈਸੇ ਨਹੀਂ ਹੈ, ਉਹਦਾ ਸਾਰੇ ਕੰਮ ਸਵੇਰੇ ਵੀ ਲੱਗ ਗਏ। ਕਹਿੰਦਾ ਵੀ ਸੂਦ ਵਾਸਤੇ ਕਿੰਨੇ ਦਾ? ਕਹਿੰਦਾ 200 ਰੁਪਏ। ਬਾਦਸ਼ਾਹ ਦੇਖੋ ਬਾਦਸ਼ਾਹ ਦਾ ਡਿੱਗੀ ਲਾ ਰਿਹਾ, 600 ਰੁਪਇਆ ਲੈ ਲਿਆ, ਮੁੜ ਕੇ ਆ ਕੇ ਫਿਰ ਆਪਣਾ ਕੰਦਾ ਪੀ ਲੈਣਾ। ਫਿਰ ਬਾਦਸ਼ਾਹ ਨੇ ਆਪਣਾ ਇੱਕ ਨੌਕਰ ਭੇਜਿਆ, ਕਹਿੰਦੇ ਉਹ ਗੁਜਰਾਹੇ ਨੂੰ ਪੁੱਛੋ ਇਹ ਕੀ ਗੱਲ ਪੱਗ ਬਣੀ ਨੀ ਹੁਣ ਤੱਕ ਇੰਨੇ ਮਹੀਨੇ ਹੋ ਗਏ। ਉਹ ਕਹਿੰਦਾ ਭਾਈ ਬਾਦਸ਼ਾਹ ਪੁੱਛਦਾ ਵੀ ਤੂੰ ਪੱਗ ਨੀ ਬਣੀ? ਕਹਿੰਦਾ ਅਜੇ ਤਾਂ ਮੈਂ ਕੱਟਣ ਲੱਗਿਆ, ਨਾਨਕ ਕੂੜਾ ਕੱਟਿਆ ਇੱਥੋਂ ਫਿਰ ਚੱਲ ਰਹਿਦਾ, ਉਹ ਅਜੇ ਤਾਂ ਮੈਂ ਕੱਟਣ ਲੱਗਿਆ। ਉਹਨੂੰ ਬਾਦਸ਼ਾਹ ਨੂੰ ਕਹਿੰਦਾ ਜੀ ਹਲਕਾ ਉਹ ਕਹਿੰਦਾ ਵੀ ਬੜਾ ਦੋਖੋ ਕੰਮ ਹੈ, ਕੱਟਣਾ ਸ਼ੁਰੂ ਕੀਤਾ। ਦੂਸਰੀ ਵਾਰ ਕੇ ਬਾਦਸ਼ਾਹ ਨੇ ਕੁਝ ਸਮੇਂ ਤੋਂ ਬਾਅਦ ਭੇਜਿਆ, ਕਹਿੰਦੇ ਹੁਣ ਮੈਂ ਤਾਲੀ ਕਰ ਲਈ ਹੈ, ਕਰਿਆ ਜੇ ਵੀ ਕੁਝ ਨਹੀਂ। ਤੀਸਰੀ ਵਾਰ ਬਾਦਸ਼ਾਹ ਨੇ ਫੇਰ ਭੇਜਿਆ, ਉਹ ਕਹਿੰਦਾ ਹੁਣ ਕੱਪੜੇ ਨੂੰ ਕੱਟ ਰਹੇ ਹੈ, ਤੇ ਉਦੋਂ ਬਾਅਦ ਫੇਰ ਖਾਸਾ ਕਹਿਣ ਲੱਗ ਗਿਆ। ਫਿਰ ਬਾਦਸ਼ਾਹ ਇਹ ਆਪ ਭੇਜ ਲਿਆ ਗਿਆ ਵੀ ਹੁਣ ਬਾਦਸ਼ਾਹ ਦੇ ਆਈ ਜਾਂਦੇ ਰੜ ਜਿੰਨਾ ਨੀ ਰਹੇ, ਪੱਗ ਬਣਾਈ ਕੋਈ ਨੀ, ਪੈਸੇ ਖਾ ਪੀ ਗਿਆ, ਰਬਾ ਪੀਰੀਆਂ ਜਿਹੜੇ ਦਾਸ ਦੇ ਉਹਨਾਂ ਨੂੰ ਕਹਿ ਦਿੱਤੀਆਂ। ਬਾਦਸ਼ਾਹ ਕਹਿਣ ਲੱਗਿਆ ਦਸਤਾਰ, ਕਹਿੰਦੇ ਬਿਲਕੁਲ ਤਿਆਰ ਹੋ, ਦਸਤਾਰ ਤਿਆਰ ਹੋ ਗਈ। ਆ ਮੈਂ ਕਹਿੰਦਾ ਲਓ ਬਾਦਸ਼ਾਹ ਜੀ, ਦਸਤਾਰ ਇਹ ਬੰਦੇ ਦੀ ਇੱਜ਼ਤ ਹੈ, ਜਿਹਦੇ ਬਾਦਸ਼ਾਹ ਦੀ ਦਸਤਾਰ ਹੋਵੇ ਇਹ ਮੈਂ ਉਹਦੀ ਥੋੜੀ ਕੱਟ ਚ ਲੈ ਕੇ ਲੈ ਆਉਂਦਾ, ਇਹਦੇ ਵਾਸਤੇ ਪਾਲਕੀ ਚਾਹੀਦੀ ਹੈ, ਇੱਕ ਉਹਦੇ ਵਾਸਤੇ ਇੱਕ ਐਸੀ ਪਟਾਲੀ ਚਾਹੀਦੀ ਜਿਹਨੂੰ ਮੋਦੀ ਲੱਕ ਦੇ ਹੁਣ ਆ ਜਾਵੇ, ਉਹਦੇ ਵਿੱਚ ਦਸਤਾਰ ਰੱਖ ਕੇ ਫਿਰ ਬਾਜੇ ਵਾਲੀ ਚਾਹੀਦੀ ਹੈ, ਬਾਜੇ ਬਜਦੇ ਆਉਣ ਪਤਾ ਲੱਗੇ ਵੀ ਦਸਤਾਰ ਆ ਰਹੀ ਹੈ। ਬਾਦਸ਼ਾਹ ਨੇ ਕਿਹਾ ਤਾਂ ਕੱਲ੍ਹ ਦਸਤਾਰ ਚਲਾ ਕੇ ਤੁਹਾਡਾ ਵੀ ਤੁਰੀ ਦੇ ਖੜਾ ਕਰ ਲਿਆ, ਅੱਗੇ ਅੱਗੇ ਵਧੀ ਜਾਂਦਾ, ਫਿਰ ਉਹਨੇ ਮੋਦੀਆਂ ਵਾਸਤੇ ਪਟਾਲੀ ਵਾਸਤੇ ਪੈਸੇ ਦੇ ਦਿੱਤੇ, ਹੋ ਲੈ ਫਿਰ ਆਪਣਾ ਕਿੰਨਾ ਥੋੜਾ ਡੰਗਰ ਲਾਇਆ ਲਾਏ ਬਾਹਰੋਂ ਚਲਾ ਦਿੱਤਾ। ਇਹ ਕਦਾ ਵਿੱਚ ਇਸ ਤਰ੍ਹਾਂ ਦਾ ਵਚਨ ਹੁੰਦਾ, ਇਹਦਾ ਇਹ ਸ਼ਬਦ ਹੈ ਜੋ ਗੁਰੂ ਗ੍ਰੰਥ ਸਾਹਿਬ ਸੁਣਾ ਰਹੇ। ਫਿਰ ਉਹਨੇ ਇੱਕ ਤਿਆਰੀ ਉਸ ਤਰ੍ਹਾਂ ਕਰੀ, ਰੇਸ਼ਮ ਦੇ ਕੱਪੜੇ ਲਏ, ਪਟਾਲੀ ਇੱਕ ਲਈ, ਲੜੀਆਂ ਜਾਂ ਰਸਾਲ ਵੀ ਸਾਰੇ, ਤੇ ਉਹ ਵਿੱਚੋਂ ਖਾਲੀ ਰਸਾਲ ਤਾਂ ਹੈ ਹੀ ਨਹੀਂ, ਉਹਦੇ ਵਿੱਚ ਰੋਟੀ ਰੱਖਣ ਲਈ ਉੱਪਰ ਤੇ ਢੱਕ ਦਿੱਤੀ, ਉਹਨੂੰ ਪਾਲਕੀ ਰੱਖਿਆ, ਬਾਜੇ ਵਾਲੇ ਉਹਦੇ ਬਾਜੇ ਢੋਲ ਢਮਕੇ ਵੱਜਦੇ ਜਾ ਰਹੇ ਨੇ, ਸਾਰੀ ਖਲਕ ਇਕੱਠੀ ਹੋ ਗਈ, ਕਹਿੰਦੇ ਜੀ ਬਾਦਸ਼ਾਹ ਦੀ ਪੱਗ ਆ ਰਹੀ ਹੈ, ਬਾਦਸ਼ਾਹ ਦੀ ਦਸਤਾਰ ਆ ਰਹੀ ਹੈ, ਢੋਲ ਵੱਜਦਾ ਹੈ। ਬਾਦਸ਼ਾਹ ਨੂੰ ਬੜਾ ਸੋਚਿਆ ਜੀ ਇਹਦਾ ਮਤਲਬ ਜਿਹੜੀ ਇੰਨੀ ਮਿਹਨਤ ਕੀਤੀ ਹੈ, ਦਸਤਾਰ ਤਾਂ ਬਿਲਕੁਲ ਬਾਕੀ ਦੁਨੀਆਂ ਤੋਂ ਵੱਖਰੀ ਕਿਸਮ ਦੀ ਉਹ ਦਸਤਾਰ ਹੈ, ਦੇਖੋ ਜੁਲਾਈ ਦੀ ਸੱਗੀ ਦਸਤਾਰ ਹੈ ਨਹੀਂ, ਸਾਰੀ ਦੁਨੀਆਂ ਉਡੀਕ ਰਹੀ ਹੈ ਦਸਤਾਰ ਨੂੰ, ਹੱਥ ਨਹੀਂ ਖੜਿਆ ਵੀ ਬਾਦਸ਼ਾਹ ਦੀ ਪੱਗ। ਬਾਦਸ਼ਾਹ ਨੇ ਜਾ ਕੇ ਲੱਗੇ ਹੋਏ ਦੀਵਾਨ ਵਿੱਚ ਪਾਲਕੀ ਇੱਕ ਪਾਸੇ ਰੱਖ ਦਿੱਤੀ, ਉਹਦੇ ਚੋਂ ਬੜੇ ਸਤਿਕਾਰ ਦੇ ਨਾਲ ਉਸਨੇ ਪਟਾਰੀ ਕੱਢੀ, ਉਹਨੂੰ ਆਪਣੇ ਸਿਰ ਤੇ ਚੁੱਕਿਆ, ਲਿਆ ਕੇ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੀ। ਬਾਦਸ਼ਾਹ ਦਾ ਦਸਤਾਰ ਬੰਦ ਹੈ, ਕਹਿਣ ਕੀ ਲਿਆ ਤੇ ਪਤਾ, ਕਹਿੰਦੇ ਜੀ ਨਹੀਂ ਇੱਕ ਬਾਤ ਸੁਣ ਲਓ, ਇਹ ਦਸਤਾਰ ਮਾਮੂਲੀ ਦਸਤਾਰ ਨਹੀਂ ਹੈ, ਇਹ ਦਸਤਾਰ ਦੇ ਦਰਸ਼ਨ ਵੀ ਹਰੇਕ ਨੂੰ ਨਹੀਂ ਹੋ ਸਕਦਾ, ਉਹ ਹੈ ਜੀ ਤਾਂ ਕਿਉਂ ਨਹੀਂ ਕਿਹਨੂੰ ਹੋਣਗੇ? ਕਹਿੰਦੇ ਜਿਹੜਾ ਆਪਣੇ ਮਾਂ ਪਿਓ ਦਾ ਹੋਊਗਾ, ਇਹ ਕਦੇ ਉਹਨੂੰ ਇਹ ਦਰਸ਼ਨ ਹੋਣਗੇ, ਜਿਹੜਾ ਹਰਾਮ ਦਾ ਉਹਨੂੰ ਇਹ ਦਸਤਾਰ ਦੇਖਣੀ ਹੋਣੀ ਹੈ। ਕਹਿੰਦੇ ਵਜ਼ੀਰ, ਬਾਦਸ਼ਾਹ ਕਹਿੰਦਾ ਵੀ ਤੂੰ ਕੱਢ ਕੇ ਦੇ ਮੈਨੂੰ ਦਸਤਾਰ। ਜਦ ਬਾਦਸ਼ਾਹ ਨੇ ਟੋਕਰੀ ਉਤੋਂ ਚੱਕਿਆ ਕੱਪੜਾ, ਜਿਹੜਾ ਪਾਇਆ ਵੀ ਵਿੱਚ ਕੁਛ ਵੀ ਨਹੀਂ ਹੈ, ਵਜ਼ੀਰ ਨੇ ਸੋਚਿਆ ਵੀ ਜੇ ਮੈਂ ਕਿਹਾ ਇਹਦੇ ਵਿੱਚ ਕੁਛ ਵੀ ਨਹੀਂ ਹੈ ਤਾਂ ਫਿਰ ਮੇਰੀ ਤਾਂ ਭੱਜੀ ਹੋਈ ਨਾ, ਸਾਰੇ ਕਹਿਣਗੇ ਵੀ ਇਹ ਤਾਂ ਆਪਣੇ ਮਾਂ ਪਿਓ ਦੇ ਹੀ ਹੈ। ਕਹਿੰਦਾ ਜੀ ਦਸਤਾਰ ਬਹੁਤ ਸੋਹਣੀ ਹੈ, ਇਹ ਜਿਹੜਾ ਕਹਿੰਦਾ ਵੀ ਜੀ ਦਸਤਾਰ ਬਹੁਤ ਅਬਲ ਦਰਜ ਦੀ ਦਸਤਾਰ ਹੈ। ਵਜ਼ੀਰ ਤੋਂ ਇਹ ਗੱਲ ਸੁਣ ਕੇ
ਜਿਹਨੇ ਲੋਕ ਸੀ ਉਹ ਵੀ ਸਾਰੇ ਕਹਿਣ ਲੱਗੇ ਹਾਂ ਜੀ ਬੜੀ ਸੋਹਣੀ ਹੈ ਜੀ ਬੜੀ ਸੋਹਣੀ ਹੈ ਦਰਸਾਰ। ਇਹ ਲੋਕ ਇਹਦੇ ਨਾਲ ਲੜੀਆਂ ਚਲਦੇ, ਲੋਕਾਂ ਨੇ ਕਿਹਾ ਵੀ ਅਸੀਂ ਆਰਾਮ ਦੀ ਕਿਉਂ ਬਣੀਏ ਪੱਗ ਲੈ ਕੇ, ਸੋਹਣੀ ਹੈ ਜੀ ਸੋਹਣੀ ਆ ਪੱਗ ਬੜੀ ਵਧੀਆ ਜੀ, ਬਾਦਸ਼ਾਹ ਸਾਹਿਬ ਬਹੁਤ ਸੋਹਣੀ ਪੱਗ ਹੈ। ਬਾਦਸ਼ਾਹ ਕਹਿੰਦਾ ਫਿਰ ਉਹ ਕਹਿੰਦੇ ਜੀ ਜਰਾ ਕਹਿੰਦੇ ਜੀ ਹੁਣ ਦੇਖ ਕੇ ਲਾਈ ਹੈ ਬੰਨਾ ਹੁਣ ਤੁਸੀਂ ਪੱਗ। ਚੱਲ ਬਾਦਸ਼ਾਹ ਨੇ ਦੇਖਿਆ ਟੋਕਰੀ ਚ ਮਜਬਣੀ ਹੈ। ਇਹ ਮੁਲਕ ਲੋਕਾਂ ਨੇ ਵੀ ਕਹਿੰਦਾ ਵੀ ਦਸਤਾਰ ਸੋਹਣੀ ਹੈ, ਵਜ਼ੀਰ ਵੀ ਕਹਿੰਦੇ ਦਸਤਾਰ ਸੋਹਣੀ ਹੈ, ਜੇ ਹੁਣ ਮੈਂ ਕਹਿ ਦਿੰਦਾ ਵੀ ਦਸਤਾਰ ਹੈ ਜੀ ਮੇਰਾ ਤਾਂ ਕੱਖ ਕਰੀ ਹੋਣਾ। ਗੁਰੂ ਨਾਨਕ ਸਾਹਿਬ ਨੇ ਇਹ ਸਾਥੀ ਬਣਾਈ ਹੈ, ਇਹਦਾ ਤਾਰਸ ਕੋਈ ਹੋਰ ਕਰਨਾ। ਬਾਦਸ਼ਾਹ ਕਹਿੰਦਾ ਕਹਿੰਦਾ ਹਾਂ ਬਈ ਦਸਤਾਰ ਬਹੁਤ ਸੋਹਣੀ ਹੈ। ਉਹ ਕਹਿੰਦਾ ਜੀ ਕਿ ਮੈਨੂੰ ਇਨਾਮ ਦਿਓ, ਪਹਿਲਾਂ ਦਸਤਾਰ ਸਜਾਓ ਫਿਰ ਮੈਨੂੰ ਇਨਾਮ ਦਿਓ। ਰਹਿਦਾ ਪੂਰਾ ਹੋਰ ਹੋਰ ਮੰਗ ਰਿਹਾ ਬਾਦਸ਼ਾਹ ਨੂੰ। ਬਾਦਸ਼ਾਹ ਨੇ ਕਿਹਾ ਵੀ ਹੁਣ ਕੀ ਕਰਾਂ ਮੈਂ, ਲੋਕਾਂ ਦੀ ਇੱਜ਼ਤ ਕਿਵੇਂ ਰੱਖਾਂ। ਉਹਨੇ ਰਾਤ ਜੀ ਨਕਲੀ ਦੇ ਹੱਥ ਉਹਦੇ ਵਿੱਚ ਪਾਏ, ਐ ਦਿਖਾਇਆ ਲੋਕਾਂ ਨੂੰ ਵੀ ਦਸਤਾਰ ਆ ਗਈ ਮੇਰੇ ਹੱਥ ਚ, ਐ ਲਈ ਫਿਰ ਉਹਨੂੰ ਇਸ ਤਰ੍ਹਾਂ ਖੋਲਣ ਲੱਗ ਗਿਆ ਵੀ ਦਸਤਾਰ ਖੋਲ ਰਿਹਾ। ਫਿਰ ਉਹਨੂੰ ਕਰਕੇ ਇਕੱਠੀ ਜੀ ਐ ਭੇਟ ਮਾਰਨ ਲੱਗ ਗਿਆ, ਦਸਤਾਰ ਦੇ ਪੰਜ ਸੱਤ ਦਸ ਭੇਟਦੇ ਨੇ ਐ ਕਰਕੇ ਠੀਕ ਹੈ ਹੱਥ ਜਾ ਵਾਲੀ ਜਾਂਦਾ। ਕਹਿੰਦਾ ਕਿਉਂ ਵੀ ਦੇਖਦਾ ਸੀ ਪੱਗ ਠੀਕ ਹੈ ਸਿੱਧੀ ਹੈ, ਕਹਿੰਦਾ ਹਾਂਜੀ ਬਹੁਤ ਸੋਹਣੀ ਲੱਗ ਰਹੀ ਹੈ, ਇਹਦਾ ਮੁਕਤ ਨਾਲੋਂ ਵੀ ਸੋਹਣੀ ਹੈ। ਗੁਰੂ ਨਾਨਕ ਸਾਹਿਬ ਨੇ ਇਹਦੇ ਤੇ ਇਹ ਸ਼ਬਦ ਹੈ ਪਤਾ ਲਿਖੀਆਂ ਜਲਾਹੇ ਜੀ ਉਸ ਜਲਾਸੀ ਦੇ ਦੀਆਂ। ਨਾਨਕ ਕੂੜੇ ਕੱਤੇ ਹੈ, ਕਹਿੰਦੇ ਝੂਠ ਬੋਲਿਆ ਸੀ ਮੈਂ ਕੱਪ ਰਹੇ ਹਾਂ, ਪੂਰਾ ਪੂਰਾ ਝੂਠ ਬੋਲਿਆ। ਇਹ ਗੁਰੂ ਸਾਹਿਬ ਦੀ ਬਾਣੀ ਜੀ ਇਹ ਕੋਈ ਝੂਠ ਲੱਗ ਗਿਆ ਜਿਹੜਾ ਤੁਸੀਂ ਸੁਣ ਰਹੇ ਹੋ, ਇਹਦਾ ਕਦਾ ਰਚਾ ਕਰੀ ਬੋਲੇ। ਨਾਨਕ ਕੂੜੇ ਕੱਤੇ ਹੈ, ਕਹਿੰਦੇ ਝੂਠ ਐਵੇਂ ਝੂਠ ਦਾ ਹੀ ਕੱਤਿਆ ਉਸਨੇ, ਝੂਠ ਬੋਲਿਆ ਕੱਤਿਆ ਕੁੱਤੇ ਬੋਲ ਨਹੀਂ ਸੀ। ਕੂੜੇ ਤਣਿਆ ਤਾਣ ਜਦੋਂ ਦੁਬਾਰੇ ਪੁੱਛਣ ਗਿਆ ਕਹਿੰਦਾ ਜੀ ਮੈਂ ਹੁਣ ਤਾਂ ਤਾਣਾ ਤਣਿਆ ਹੋਇਆ, ਉਦੋਂ ਵੀ ਝੂਠੇ ਬੋਲੇ ਕਰਾਏ। ਨਾਨਕ ਕੂੜਾ ਕੱਤੇ ਹੈ, ਕੂੜਾ ਤਣਿਆ ਤਾਣ ਇੱਥੇ ਜਦੋਂ ਤੀਸਰੀ ਵਾਰ ਭੇਜਿਆ ਕਹਿੰਦਾ ਜੀ ਹੁਣ ਮੈਂ ਇਹਨੂੰ ਕੱਪੜੇ ਨੂੰ ਕੱਚ ਰਿਹਾ, ਕੂੜਾ ਕੱਪੜ ਕੱਚੇ ਹੈ ਕੱਚੀ ਹੈ, ਇਹ ਵੀ ਝੂਠੇ ਬੋਲਿਆ ਸੀ ਕੱਪੜੇ ਨੂੰ ਕੱਚ ਰਿਹਾ। ਹੁਣ ਇਸ ਮੌਕੇ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਸੰਸਾਰ ਦੀ ਦਸ਼ੀ ਦੇਖੋ ਇਹਦੀ ਦਸ਼ਾ ਕੈਸੀ ਹੈ, ਚਾਹੀਦਾ ਕਦੀ ਬਾਦਸ਼ਾਹ ਉਹਨੂੰ ਧੌਣ ਤੋਂ ਵੱਡਾ ਚੋਰੀ ਕਰਨ ਵਾਲਿਆ ਸਿਰਫ ਆਪਣਾ ਨੱਕ ਰੱਖਣ ਵਾਸਤੇ ਆਪਣੀ ਇੱਜ਼ਤ ਰੱਖਣ ਵਾਸਤੇ ਕੂੜਾ ਪਹਿਨਣ ਮਾਨ ਬਾਦਸ਼ਾਹ ਨੇ ਪਹਿਨੀ ਵੀ ਝੂਠੀ ਹੋ ਤੇ ਮਾਨ ਜਿਹੜਾ ਕੀਤਾ ਵੀ ਪੱਗ ਬਹੁਤ ਸੋਹਣੀ ਹੈ, ਕਹਿੰਦੇ ਇਹ ਵੀ ਸਾਰਾ ਝੂਠ। ਤੇ ਮਹਾਰਾਜ ਸਾਹਿਬ ਜੀ ਨੇ ਇਹ ਸਿਧਾਂਤ ਦਿੱਤਾ ਕਹਿੰਦੇ ਭਾਈ ਜਿਹੜਾ ਕਹਿੰਦਾ ਜੀ ਮੈਂ ਨਿਸ਼ਕਾਮ ਕਰਮ ਕਰ ਰਿਹਾ ਹਾਂ, ਨਾਨਕ ਕੂੜਾ ਕਰਦੇ ਹੈ ਝੂਠ ਬੋਲ ਰਿਹਾ, ਸੇਵਾ ਜਿਹੜੀ ਕਰਦਾ ਉਹਦੀ ਕਾਮਨਾ ਹੈ, ਇਹ ਜਿਹੜਾ ਕਹਿੰਦਾ ਉਹਨੂੰ ਸੋਚ ਤਿਆਰ ਕਰਨਾ, ਨਾਨਕ ਕੂੜਾ ਝੂਠ ਬੋਲ ਰਿਹਾ, ਨਿਸ਼ਕਾਮ ਸੇਵਾ ਜਿਹੜੀ ਹੈ ਇਹ ਕੱਤਣ ਹੈ, ਕੱਤਕ ਕਰਮ ਕਮਾਵ ਰਹੇ ਇਹ ਕੰਮ ਕਰ ਰਹੇ, ਨਿਸ਼ਕਾਮ ਸੇਵਾ ਕਰਕੇ ਮਨ ਦੋਸ਼ ਦੀ ਨਿਵਰਤੀ ਮੈਂ ਕਰ ਦਿੱਤੀ ਜੀ, ਝੂਠ ਬੋਲਿਆ ਨਾਲ ਕੂੜਾ ਕੱਤੇ ਹੈ। ਕੂੜਾ ਕਣਿਆ ਤਾਣ ਤੇ ਜਿਹੜਾ ਕਹਿੰਦਾ ਮੈਂ ਉਪਾਸਨਾ ਕਰਕੇ ਬਖੇਤ ਦੋਸ਼ ਦੀ ਨਿਵਰਤੀ ਕਰ ਦਿੱਤੀ, ਤਿੰਨ ਦੋਸ਼ ਨਾ ਆਪਣੇ ਮਨ ਬਖੇਤ ਪਵਰ, ਇਹ ਵੀ ਕਹਿੰਦੇ ਝੂਠ ਨਹੀਂ ਬੋਲਿਆ। ਐਨੇ ਜੀ ਝੂਠ ਬੋਲਣ ਵਾਲੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਜੀ ਮੈਂ ਤਾਂ ਨਿਸ਼ਕਾਮ ਸੇਵਾ ਕਰਕੇ ਆਪਣਾ ਆਪ ਨੂੰ ਸ਼ੁੱਧ ਕਰ ਰਿਹਾ, ਬਸ ਹੁਣ ਮੇਰਾ ਮਨ ਭਜਨ ਤੋਂ ਬਿਨਾਂ ਗੁਜ਼ਰ ਹੀ ਜਾਂਦਾ, ਮਨ ਕੇ ਨਾਲ ਕੂੜੇ ਕੱਤੇ ਝੂਠ ਬੋਲ ਰਹੇ। ਕੂੜਾ ਕਰਿਆ ਤਾਣ ਜਿਹੜਾ ਕਹਿੰਦਾ ਉਪਾਸਨਾ ਕਰ ਰਿਹਾ, ਕਹਿੰਦੇ ਇਹ ਵੀ ਤਾਣਾ ਬਾਣਾ ਲੋਕਾਂ ਨੂੰ ਸੌਣ ਵਾਸਤੇ ਕਰਿਆ, ਕਹਿੰਦੇ ਹੈ ਜੀ ਉਪਾਸਨਾ ਕਰਨੀ ਨਹੀਂ, ਬਖੇਰ ਦੋਸ਼ ਦੀ ਨਿਵਰਤੀ ਨਹੀਂ ਹੋਈ, ਮਨ ਉਸੇ ਤਰ੍ਹਾਂ ਦੌੜਦਾ ਜੀ ਪਹਿਲਾਂ ਦੌੜਦਾ। ਨਾਲ ਕੂੜੇ ਕੱਤੇ ਆ, ਕੂੜਾ ਕਰਿਆ ਤਾਣ ਪੂਰੇ ਕੱਪੜ ਕੱਚੀ ਹੈ, ਜਿਹੜਾ ਕਹਿੰਦਾ ਵੀ ਮੈਂ ਹੁਣ ਅਵਰਣ ਦੋਸ਼ ਸੀ ਜਿਹੜਾ ਉਹ ਕੱਚ ਦਿੱਤਾ ਆਪਣੇ ਅੰਤਿਸ਼ ਕਰਨ ਦੇ ਕੱਪੜੇ ਨੂੰ, ਮੈਂ ਅੰਤਿਸ਼ ਕਰਨ ਦੇ ਵਿੱਚੋਂ ਮਾਰ ਕੇ ਅਵਰਣ ਦੋਸ਼ ਦੂਰ ਕਰ ਦਿੱਤਾ। ਮਹਾਰਾਜ ਕਹਿੰਦੇ ਇਹ ਵੀ ਝੂਠ ਬੋਲਿਆ, ਸੰਸਾਰ ਝੂਠ ਬੋਲਦਾ ਇਸ ਤਰ੍ਹਾਂ। ਇਹ ਪੂਰਾ ਪਹਿਨਣ ਮਾਨ ਜਿਹੜਾ ਕਹਿੰਦਾ ਕਿ ਮੈਂ ਹੁਣ ਮਨ ਰੱਖੇ ਦੋਸ਼ ਦੀ ਨਿਵਰਤੀ ਕਰਕੇ ਮੈਂ ਉਸ ਪਰਮਾਨੰਦ ਦਾ ਆਨੰਦ ਮਾਣਨੇ ਜਾਂਦਾ, ਮੈਨੂੰ ਰੱਬ ਦੇ ਨਾਂ ਦਾ ਹੀ ਆਨੰਦ ਆਉਂਦਾ। ਕਹਿੰਦੇ ਇਹਦਾ ਪਹਿਨਣ ਹਲਾਉਣਾ ਤੇ ਇਹਦਾ ਹੰਕਾਰ ਕਰਨਾ ਇਹ ਵੀ ਕਹਿੰਦੇ ਇੰਨੀ ਮਾਣ ਹੈ, ਕਿ ਅਸੀਂ ਝੂਠ ਬੋਲਦੇ ਹਾਂ ਜੀ। ਹੈ ਕੀ ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਇਸ ਕਲਯੁਗ ਨੇ ਕਰਮ ਧਰਮ ਨਾਲ ਹੋਏ, ਕਲੀ ਕਾ ਜਨਮ ਚੰਡਾਲ ਕੇ ਕਰ ਹੋਏ, ਪੂਰਾ ਜਾਣਾ ਰੰਡੀਆਂ ਕੁੱਟਣੀਆਂ ਕੁੱਟਣੀਆਂ ਦੀ ਵਾਟ ਇਹਨਾਂ ਦੇ ਨਾਲ ਇਹਨਾਂ ਦੇ ਰਲੇ ਹੋਏ। ਜਿਹੜਾ ਕਹਿੰਦਾ ਮੈਂ ਸਰਵਣ ਕਰਦਾ, ਬੜੇ ਮਨ ਲਾ ਕੇ ਸਰਵਣ ਕਰਦਾ, ਸਰਵਣ ਬਾਅਦ ਮੈਂ ਕਰ ਲਿਆ, ਕਹਿੰਦੇ ਉਹ ਵੀ ਝੂਠੇ ਬੋਲਦਾ। ਜਿਹੜਾ ਕਹਿੰਦਾ ਮੈਂ ਮੰਨਣ ਕਰ ਲਿਆ ਤੇ ਉਹ ਵੀ ਝੂਠੇ ਬੋਲਦਾ, ਨਾ ਸਰਵਣ ਕੀਤਾ ਨਾ ਮੰਨਣ ਕੀਤਾ। ਜਿਹੜਾ ਕਹਿੰਦਾ ਮੈਂ ਅਧਿਆਤਮ ਕਰ ਲਿਆ, ਪੂਰਾ ਕਤਲ ਕਰਦੇ ਆ। ਜਿਹੜਾ ਕਹਿੰਦਾ ਮੈਂ ਸਰਵਣ ਕਰਦਾ ਇਹ ਕਤਲ ਦੀ ਹੈ। ਤੇ ਜਿਹੜਾ ਕਹਿੰਦਾ ਮੈਂ ਨਾਨਕ ਕੂੜਾ ਕੱਢਿਆ ਹੈ, ਕੂੜਾ ਕੱਢਿਆ ਤਾਂ ਮੈਂ ਮੰਨਣ ਕਰ ਰਿਹਾ ਕਿ ਤਾਲਾ ਤਲ ਕਿ ਨਹੀਂ। ਜਿਹੜਾ ਕਹਿੰਦਾ ਕੱਪੜੇ ਤੋਂ ਮੈਂ ਕੱਢ ਰਿਹਾ ਹੁਣ, ਨਾਨਕ ਕੂੜਾ ਕੱਢਿਆ, ਇਹ ਵੀ ਝੂਠੇ ਬੋਲ ਰਿਹਾ, ਅਸੀਂ ਅਧਿਆਤਮ ਨਹੀਂ ਕੀਤਾ। ਕੂੜਾ ਮੈਂ ਨਿਰਮਾਣ, ਜਿਹੜਾ ਕਹਿੰਦਾ ਤੱਤ ਤੋਂ ਸਾਦਾ ਸੰਸ਼ੋਧਨ ਮੈਂ ਕਰ ਰਿਹਾ ਕਿ ਮੈਂ ਮਨ ਤੋਂ ਜੋਤ ਸਰੂਪ ਦੀ ਗੱਲ ਨੂੰ ਮੈਂ ਹੁਣ ਸਮਝਦਾ ਹੈ ਤੇ ਮੈਂ ਆਪਣੇ ਆਪ ਨੂੰ ਬ੍ਰਹਮ ਰੂਪ ਸਮਝ ਰਿਹਾ, ਅਨੁਬ੍ਰਹਮ ਰਸਮੀ ਹੋ ਰਿਹਾ। ਇਹਦੇ ਵਾਸਤੇ ਮਹਾਂਪੁਰਸ਼ ਕਥਾ ਕਿਆ ਕਰਦੇ ਸੀ, ਕਹਿੰਦੇ ਜਿਹੜੀ ਹੈ ਜੀ ਅਨੁਬ੍ਰਹਮ ਰਸਮੀ ਨਾ ਅਹੰਬ੍ਰਹਮ ਅਸਮੀ ਨਿਸ਼ਾ ਭੋਗ ਲਕਸ਼ਮੀ ਅਹੰਬ੍ਰਹਮ ਅਕਰੇ ਨਿਸ਼ਕ ਸਾਹ ਬਕਰੇ। ਇਹਦਾ ਇਸ ਤਰ੍ਹਾਂ ਦੀ ਅਸਮੀ ਆਵੇ ਸਾਹੀ ਜਾਗਰ ਜਾਗਰ ਮੰਡਲ ਮੋਢੇ ਪਾਰ ਜੋ ਨਹੀਂ ਕਰਮਾਂ ਦੀ ਬਾਤ ਰਹੀ ਹੋਈ ਹੈ। ਇਸ ਕਰਕੇ ਮਹਾਰਾਜ ਸਾਹਿਬ ਸੱਜਣ ਗਿਆ ਬਾਬਾ ਗੁਰੂ ਸੁਣੀਆਂ ਅਗਲੀ ਅਗਲੀ ਕਹਿੰਦੀ ਇਹ ਸ਼ਬਦ ਵਿੱਚ ਪੂਰਾ ਹੋ ਗਿਆ। ਅਗਲਾ ਸ਼ਬਦ ਆਉਂਦਾ ਹੈ ਬਾਂਦਾ ਦੇਣ ਵਾਲੇ ਜਿਹੜੇ ਮੁੱਲਾ ਨੇ ਇਹ ਬਾਗਾ ਗੁਰੂ ਨਿਆਂ ਕਰਨ ਵਾਲੇ ਕਾਜੀ, ਬਾਗਾ ਗੁਰੂ ਸਿੰਘੀਆਂ ਸਿੰਘੀਆਂ ਵਜਾਉਣ ਵਾਲੇ ਨਰਸਿੰਘੀਆਂ ਵਜਾਉਣ ਵਾਲੇ ਯੋਗੀ, ਬਾਗਾ ਗੁਰੂ ਸਿੰਘੀਆਂ ਨਾਲ ਮਿਲੀ ਕਲਾਣ ਕਲਿਆਣ ਕਲਿਆਣ ਕਰਨ ਵਾਲੇ ਭੱਟ ਪਾਲ, ਕਹਿੰਦੇ ਇਹ ਸਾਰੇ ਜਿਹੜੇ ਹਨ ਬਾਗਾ ਗੁਰੂ ਸਿੰਘੀਆਂ ਨਾਲ ਮਿਲੀ ਕਲਾਣ ਤੇ ਇਹ ਸਾਰੇ ਜਿਹੜੇ ਨੇ ਇਹ ਵੀ ਕਹਿੰਦੇ ਉਹਨਾਂ ਚੋਰਾਂ ਦੇ ਨਾਲ ਹੀ ਲੜੇ ਹੋਏ ਵਿਚਾਰ ਕਰਦਿਆਂ। ਇਹਦੇ ਵਿੱਚੋਂ ਫਿਰ ਪ੍ਰਮਾਤਮਾ ਦੇ ਨਾਮ ਦਾ ਰਸ, ਗਿਆਨ ਦਾ ਰਸ, ਆਤਮਕ ਆਨੰਦ ਦਾ ਰਸ, ਅਦਵੈਤ ਆਨੰਦ ਦਾ ਰਸ ਆਏਗਾ। ਜੋ ਜੋ ਆਪਣੇ ਆਪ ਦੀ ਖੋਜ ਕਰਦੇ ਜਾਵਾਂਗੇ ਅੰਦਰੋਂ ਹੀ ਆਪਣਾ ਸਰੂਪ ਲੱਭਣ ਬਾਹਰ ਨਹੀਂ। ਗੁਰੂ ਕਿਰਪਾ ਕਰੇ ਆਓ ਸਮਾਂ ਸਮਾਪਤੀ ਦੇ ਪਹੁੰਚ ਗਿਆ ਹੈ। ਸਤਿਗੁਰੂ ਮਹਾਰਾਜ ਸ੍ਰੀ ਕਰਮ ਪੁਨਰਕਾਰੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕਿਧਰ ਜਾ ਕੇ ਸਹਿਜ ਵਿੱਚ ਆਪ ਦਰਸ਼ਨ ਲੈ ਦਿਓ ਸਾਰੀਆਂ ਸੰਗਤਾਂ ਤੇ ਮੋਦੀ ਅੱਗੇ ਇੱਧਰ ਦੁਵਿਧਾ ਆਪ ਜੀ ਨੇ ਜੁੜਿਆ ਹੋਇਆ। ਬਹੁਤ ਬਹੁਤ ਕਿਰਪਾ ਸਾਰੀਆਂ ਸੰਗਤਾਂ ਦੇ ਉੱਤੇ ਬੈਠ ਕੇ ਬੜੇ ਧਿਆਨ ਦੇ ਨਾਲ ਮਹਾਰਾਜ ਦਾ ਰਾਜ ਮਾਨ ਦੇ ਲੋਕ ਗੁਰੂ ਕਿਰਪਾ ਕਰੇ ਕਰਮ ਵਿਸ਼ੇਸ਼ ਕਰਕੇ ਸਾਨੂੰ ਪੂਰਨ ਮਾਸੀ ਦਾ ਗਹਿਣਾ ਹੈ। ਸੰਗਤਾਂ ਨੇ ਵਿਸ਼ੇਸ਼ ਕਰਕੇ ਭਾਈ ਪਰਮੇਸ਼ਰ ਪਹੁੰਚ ਕੇ ਦਾਨ ਪ੍ਰਾਪਤ ਕਰਨਾ। ਬਾਕੀ ਭਾਈ ਸਾਹਿਬ ਸੁਣਿਆ ਦੱਸਿਆ ਜਿਹੜਾ ਆਪਣਾ ਆਪਣੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।